ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS, a world of difference. You're with SBS Punjabi on mobile, online and on radio.
ਤੁਸੀਂ SBS ਪੰਜਾਬੀ ਨਾਲ ਮੋਬਾਈਲ, ਆਨਲਾਈਨ ਅਤੇ ਰੇਡੀਓ ਦੁਆਰਾ ਜੁੜੇ ਹੋ।
SBS ਪੰਜਾਬੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਪੁਨੀਤ ਟਿੰਗਰਾ। ਤਾਰੀਖ 29 April 2025, ਦਿਨ ਮੰਗਲਵਾਰ ਦਾ। ਮੇਰੇ ਵੱਲੋਂ ਸਾਰਿਆਂ ਨੂੰ ਨਮਸਕਾਰ, ਸਤਿ ਸ਼੍ਰੀ ਅਕਾਲ ਅਤੇ ਸਲਾਮ। ਆਸ ਉਮੀਦ ਕਰਦੇ ਹਾਂ ਕਿ ਇਹ ਦਿਨ ਅਤੇ ਹਫ਼ਤਾ ਤੁਹਾਡਾ ਚੰਗਾ ਚੱਲ ਰਿਹਾ ਹੋਵੇਗਾ। ਅਗਲੇ 1 ਘੰਟੇ ਤੱਕ SBS ਸਾਊਥ ਏਸ਼ੀਅਨ ਰੇਡੀਓ ਉੱਤੇ ਤੁਹਾਨੂੰ ਇਹ ਸਾਡਾ ਪੰਜਾਬੀ ਪ੍ਰੋਗਰਾਮ ਸੁਣਨ ਨੂੰ ਮਿਲੇਗਾ। ਦੱਸ ਦਈਏ ਕਿ ਇਹ ਲਾਈਵ ਪ੍ਰੋਗਰਾਮ ਸ਼ਾਮੀ 4 ਵਜੇ ਤੋਂ ਤੁਸੀਂ SBS ਆਡੀਓ ਐਪ ਅਤੇ ਗੱਡੀਆਂ ਵਿੱਚ ਡੈਬ ਯਾਨੀ ਡਿਜੀਟਲ ਆਡੀਓ ਬ੍ਰੌਡਕਾਸਟ ਤੇ SBS ਸਾਊਥ ਏਸ਼ੀਅਨ ਨੂੰ ਟਿਊਨ ਇਨ ਕਰਕੇ ਸੁਣ ਸਕਦੇ ਹੋ ਅਤੇ ਨਾਲ ਦੀ ਨਾਲ ਮੇਰੇ ਨਾਲ ਸਾਂਝ ਵੀ ਪਾ ਸਕਦੇ ਹੋ। ਕਰ ਦਿਓ ਮੈਸੇਜ 04397997767 ਤੇ, ਯਾਨੀ ਕਿ 04397997767 ਤੇ ਆਪਣੇ ਨਾਮ ਦੇ ਨਾਲ। ਆਓ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਯਾਦ ਕਰ ਲੈਂਦੇ ਹਾਂ ਉਹਨਾਂ ਲੋਕਾਂ ਨੂੰ ਜੋ ਇਸ ਜ਼ਮੀਨ ਦੇ ਅਸਲ ਮਾਲਕ ਨੇ। ਅਸੀਂ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਮਾਣ ਦਿੰਦੇ ਹਾਂ ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪੇਸ਼ ਕਰ ਰਹੇ ਹਾਂ। ਪੰਜਾਬੀ ਪ੍ਰੋਗਰਾਮ ਕੋਲੀਨ ਰਾਸ਼ਟਰ ਦੇ ਵਰੁੰਜਰੀ ਵੂਈ ਵਰੰਗ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ ਹੈ। ਅਸੀਂ ਆਦਿਵਾਸੀ ਅਤੇ ਟੋਰਸ ਸਟ੍ਰੇਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਵੀ ਆਪਣਾ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਅੱਜ ਦਾ ਸਾਡਾ ਇਹ ਪ੍ਰੋਗਰਾਮ ਸੁਣ ਰਹੇ ਹੋ। ਤੇ ਹੁਣ ਗੱਲ ਕਰਦੇ ਹਾਂ ਅੱਜ ਦੇ ਸਾਡੇ ਸ਼ੋਅ ਦੀ ਰੂਪਰੇਖਾ ਦੀ। ਅੱਜ ਦੇ ਸ਼ੋਅ ਦੇ ਵਿੱਚ ਗੱਲ ਕਰਾਂਗੇ ਇੱਕ ਬੇਹੱਦ ਦੁਖਦਾਈ ਘਟਨਾ ਬਾਰੇ ਜੋ ਹਾਲ ਹੀ ਦੇ ਵਿੱਚ ਸਾਡੇ ਭਾਈਚਾਰੇ ਨਾਲ ਆਸਟ੍ਰੇਲੀਆ ਵਿੱਚ ਵਾਪਰੀ, ਜਦੋਂ ਇੱਕ 18 ਸਾਲ ਦੇ ਪੰਜਾਬੀ ਮੂਲ ਦੇ ਮੁੰਡੇ ਨੂੰ ਬੀਚ ਤੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਘਟਨਾ ਨੇ ਪੂਰੇ ਭਾਰਤੀ ਭਾਈਚਾਰੇ ਨੂੰ ਝੰਜੋੜ ਕੇ ਰੱਖ ਦਿੱਤਾ। ਇਸ ਦੇ ਨਾਲ ਹੀ ਹਰ ਮੰਗਲਵਾਰ ਦੀ ਤਰ੍ਹਾਂ ਲੈ ਕੇ ਆਵਾਂਗੇ ਲਹਿੰਦੇ ਪੰਜਾਬ ਦੀ ਖਬਰਸਾਰ ਦੇ ਨਾਲ ਪਾਕਿਸਤਾਨ ਡਾਇਰੀ। ਸ਼ੋਅ ਦੇ ਅੰਤ ਵਿੱਚ ਗੱਲ ਕਰਾਂਗੇ ਆਸਟ੍ਰੇਲੀਅਨ ਫੈਡਰਲ ਇਲੈਕਸ਼ਨ ਦੀ ਅਤੇ ਇੱਕ ਮਾਹਿਰ ਕੋਲੋਂ ਜਾਣਾਂਗੇ ਕਿ ਪ੍ਰਵਾਸੀ ਆਸਟ੍ਰੇਲੀਅਨ ਲੋਕ ਆਸਟ੍ਰੇਲੀਅਨ ਚੋਣਾਂ ਵਿੱਚ ਵੋਟਾਂ ਕੀ ਸੋਚ ਕੇ ਪਾਉਂਦੇ ਨੇ। ਇਸ ਦੇ ਨਾਲ ਸ਼ੋਅ ਵਿੱਚ ਥੋੜਾ ਬਹੁਤਾ ਮਿਊਜ਼ਿਕ ਵੀ ਹੋਵੇਗਾ, ਸੋ ਦਿਓ ਮੇਰਾ ਸਾਥ ਅਤੇ ਕਰ ਦਿਓ ਮੈਸੇਜ ਆਪਣੇ ਨਾਮ ਦੇ ਨਾਲ 04397997767 ਤੇ। ਆਓ ਚੱਲਦੇ ਹਾਂ ਅੱਜ ਦੇ ਨਿਊਜ਼ ਬੁਲੇਟਿਨ ਵੱਲ। ਅੱਜ ਦੇ SBS ਪੰਜਾਬੀ ਦੀਆਂ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਪੁਨੀਤ ਟਿੰਗਰਾ। ਤਾਰੀਖ 29 April 2025 ਅਤੇ ਦਿਨ ਮੰਗਲਵਾਰ। ਅੱਜ ਦੀਆਂ ਖਬਰਾਂ ਵਿੱਚ ਗੱਲ ਕਰਾਂਗੇ ਆਸਟ੍ਰੇਲੀਅਨ ਫੈਡਰਲ ਇਲੈਕਸ਼ਨ ਵਿੱਚ ਦੋਨਾਂ ਧਿਰਾਂ ਵੱਲੋਂ ਕੀਤੇ ਜਾ ਰਹੇ ਚੋਣ ਪ੍ਰਚਾਰ ਦੀ ਅਤੇ ਨਾਲ ਹੀ ਕ੍ਰਿਕਟ ਇਤਿਹਾਸ ਵਿੱਚ ਚਮਕੇ ਇੱਕ ਨਵੇਂ ਯੰਗ ਸਿਤਾਰੇ ਵੈਭਵ ਸੂਰਿਆਵੰਸ਼ੀ ਦੀ। ਆਓ ਰੁੱਖ ਕਰਦੇ ਹਾਂ ਇਹਨਾਂ ਖਬਰਾਂ ਵੱਲ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਗ੍ਰੀਨਜ਼ ਦੇ ਕਬਜ਼ੇ ਵਾਲੇ ਗ੍ਰਿਫਿਥ ਹਲਕੇ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ, ਜਿੱਥੇ ਲੇਬਰ ਪਾਰਟੀ ਅੰਦਰੂਨੀ ਬ੍ਰਿਸਬੇਨ ਦੀ ਇਹ ਸੀਟ ਮੁੜ ਜਿੱਤਣ ਦੀ ਆਸ ਕਰ ਰਹੀ ਹੈ। ਪਿਛਲੇ ਸੰਸਦੀ ਕਾਰਜਕਾਲ ਦੌਰਾਨ ਲੇਬਰ ਅਤੇ ਗ੍ਰੀਨਜ਼ ਦਰਮਿਆਨ ਹਾਊਸਿੰਗ ਨੀਤੀਆਂ ਤੇ ਟਕਰਾਅ ਹੋਇਆ ਸੀ, ਜਿਸ ਕਾਰਨ ਲੇਬਰ ਦੀ ਹਾਊਸਿੰਗ ਯੋਜਨਾ ਤੇ ਗੱਲਬਾਤ ਅਟਕ ਗਈ ਸੀ। ਹਾਲਾਂਕਿ ਇਸ ਨਤੀਜੇ ਵਜੋਂ ਸਮਾਜਿਕ ਅਤੇ ਸਸਤੇ ਘਰਾਂ ਲਈ ਵਾਧੂ ਫੰਡ ਵੀ ਮਿਲ ਪਾਏ ਸਨ। ਲੇਬਰ ਪਾਰਟੀ ਦੀ ਯੋਜਨਾ ਹੈ ਕਿ ਜੇਕਰ ਉਹ ਮੁੜ ਚੁਣੀ ਜਾਂਦੀ ਹੈ ਤਾਂ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ 1,00,000 ਨਵੇਂ ਘਰ ਬਣਾਏ ਜਾਣਗੇ। ਸ਼੍ਰੀ ਐਲਬਨੀਜ਼ੀ ਕਹਿੰਦੇ ਨੇ ਕਿ ਨਵੇਂ ਘਰ ਬਣਾਉਣਾ ਇਸ ਯੋਜਨਾ ਦਾ ਮੁੱਖ ਹਿੱਸਾ ਹੈ। ਵਿਰੋਧੀ ਧਿਰ ਦੇ ਨੇਤਾ ਪੀਟਰ ਡਟਨ ਸ਼ਨੀਵਾਰ ਨੂੰ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਪ੍ਰਚਾਰ ਦੇ ਆਖਰੀ ਹਫ਼ਤੇ 2 ਦਰਜਨ ਤੋਂ ਵੱਧ ਸੀਟਾਂ ਦਾ ਦੌਰਾ ਕਰ ਰਹੇ ਨੇ। ਪੀਟਰ ਡਟਨ ਦਾ ਕਹਿਣਾ ਹੈ ਕਿ ਉਹ ਉਹਨਾਂ ਲੋਕਾਂ ਤੇ ਭਰੋਸਾ ਕਰ ਰਹੇ ਨੇ ਜਿਨ੍ਹਾਂ ਨੂੰ ਉਹ ਸ਼ਾਂਤ ਆਸਟ੍ਰੇਲੀਅਨ ਕਹਿੰਦੇ ਨੇ ਤਾਂ ਜੋ ਉਹ ਜਿੱਤ ਦੀ ਲਕੀਰ ਪਾਰ ਕਰ ਸਕਣ। ਇਹ ਬਿਆਨ ਅਜਿਹੇ ਸਮੇਂ ਸਾਹਮਣੇ ਆਏ ਨੇ ਜਦੋਂ ਲੇਬਰ ਪਾਰਟੀ ਕੋਲੀਸ਼ਨ ਤੇ ਦਬਾਅ ਪਾ ਰਹੀ ਹੈ ਕਿ ਉਹ ਆਪਣੀਆਂ ਸਾਰੀਆਂ ਨੀਤੀਆਂ ਦੀ ਲਾਗਤ ਦਾ ਵੇਰਵਾ ਜਾਰੀ ਕਰੇ, ਨਾਲ ਹੀ ਇਹ ਵੀ ਦੱਸੇ ਕਿ ਨਿਊਕਲੀਅਰ ਪਾਵਰ ਪਲਾਂਟਾਂ ਦਾ ਖਰਚਾ ਕਿਵੇਂ ਪੂਰਾ ਕੀਤਾ ਜਾਵੇਗਾ ਅਤੇ ਜਨਤਕ ਸੇਵਾਵਾਂ ਵਿੱਚ ਕਿੱਥੇ ਕਟੌਤੀਆਂ ਕੀਤੀਆਂ ਜਾਣਗੀਆਂ। एक प्रमुख आदिवासी नेता ने कहा है कि राजनीतिक आगू आदिवासी अते टोरस स्ट्रेट आइलैंडर लोकां नू राजनीतिक फुटबाल वजो वरत रहे ने, क्योंकि दो विरोधी नेतावां ने वेलकम टू कंट्री रस्मां दी आलोचना कीती। विरोधी धिर दे आगू पीटर डटन ने वेलकम टू कंट्री रस्मां नू हद तो ज्यादा वरतियां होईयां दस्या अते कहा कि जेकर ओह चुने गए तां ओह आदिवासी अते टोरस स्ट्रेट आइलैंडर झंडियां दे सामने खड़े नहीं होणगे। ਉਨ੍ਹਾਂ ਦਾ ਇਹ ਬਿਆਨ ਉਸ ਸਮੇਂ ਆਇਆ ਜਦੋਂ ਕਿ ਮੈਲਬਨ ਵਿੱਚ ਐਨਜ਼ੈਕ ਡੇ ਦੀ ਸਵੇਰ ਦੀ ਸੇਵਾ ਦੌਰਾਨ ਕੁਝ ਲੋਕਾਂ, ਜਿਨ੍ਹਾਂ ਵਿੱਚ ਇੱਕ ਖੁਦ ਨੂੰ ਨਿਓ ਨਾਜ਼ੀ ਦੱਸਣ ਵਾਲਾ ਵੀ ਸ਼ਾਮਲ ਸੀ, ਉਸ ਨੇ ਇੱਕ ਵੈਲਕਮ ਟੂ ਕੰਟਰੀ ਰਸਮ ਨੂੰ ਵਿਘਨ ਪਹੁੰਚਾਇਆ। ਆਲੀਆ ਵਾਰੇ ਜਾਤੀ ਦੀ ਮਹਿਲਾ ਅਤੇ ਉਲਰੂ ਡਾਇਲੋਗ ਦੀ ਸਹਿ ਚੇਅਰਪਰਸਨ ਪੈਟ ਐਂਡਰਸਨ ਏਓ ਨੇ ਕਿਹਾ ਹੈ ਕਿ ਵੈਲਕਮ ਟੂ ਕੰਟਰੀ ਕਦੋਂ ਕਰਵਾਈ ਜਾਵੇ, ਇਹ ਫੈਸਲਾ ਰਾਜਨੀਤਿਕ ਆਗੂਆਂ ਦਾ ਕੰਮ ਨਹੀਂ ਹੈ। NITV ਨਾਲ ਗੱਲ ਕਰਦੇ ਹੋਏ ਬੰਜਲੁੰਗ ਜਾਤੀ ਦੀ ਵਕੀਲ ਅਤੇ ਹੱਕਾਂ ਲਈ ਆਵਾਜ਼ ਉਠਾਉਣ ਵਾਲੀ ਵਨੈਸਾ ਟਰਨਬੁਲ ਰਾਬਰਟਸ ਨੇ ਵੀ ਇਹੀ ਵਿਚਾਰ ਸਾਂਝੇ ਕੀਤੇ। ਯੂਕਰੇਨ ਦੇ ਰਾਸ਼ਟਰਪਤੀ ਵਲੋਦਮੀਰ ਜ਼ੇਲੈਂਸਕੀ ਨੇ ਕਿਹਾ ਕਿ ਦੁਨੀਆ ਨਹੀਂ ਚਾਹੁੰਦੀ ਕਿ ਰੂਸ ਨਾਲ 3 ਸਾਲ ਤੋਂ ਵੱਧ ਚੱਲ ਰਹੀ ਜੰਗ ਵਿੱਚ ਸਿਰਫ ਕੁਝ ਕੁ ਦਿਨਾਂ ਲਈ ਲਾਗੂ ਹੋਣ ਵਾਲੇ ਜੰਗ ਵਿਰਾਮ ਲਈ 8 ਮਈ ਤੱਕ ਦੀ ਉਡੀਕ ਕੀਤੀ ਜਾਵੇ। ਰੂਸ ਦੇ ਰਾਸ਼ਟਰਪਤੀ ਵਲਾਦਮੀਰ ਪੁਤਿਨ ਨੇ ਦੂਜੇ ਵਿਸ਼ਵ ਯੁੱਧ ਵਿੱਚ ਸੋਵੀਅਤ ਯੂਨੀਅਨ ਅਤੇ ਇਸ ਦੇ ਸਹਿਯੋਗੀਆਂ ਦੀ ਜਿੱਤ ਦੀ 80ਵੀਂ ਵਰੇਗੰਢ ਦੇ ਮੌਕੇ ਤੇ ਯੂਕਰੇਨ ਦੇ ਨਾਲ 3 ਦਿਨਾਂ ਦੇ ਜੰਗ ਵਿਰਾਮ ਦੀ ਘੋਸ਼ਣਾ ਕੀਤੀ ਹੈ, ਪਰ ਸ਼੍ਰੀ ਜ਼ੇਲੈਂਸਕੀ ਨੇ ਘੱਟੋ ਘੱਟ 30 ਦਿਨਾਂ ਲਈ ਪੂਰਨ ਅਤੇ ਬਿਨਾਂ ਸ਼ਰਤ ਸੀਜ਼ ਫਾਇਰ ਦੀ ਮੰਗ ਕੀਤੀ ਹੈ ਤਾਂ ਜੋ ਉਨ੍ਹਾਂ ਦੇ ਅਨੁਸਾਰ ਕੂਟਨੀਤੀ ਲਈ ਅਸਲ ਮੌਕਾ ਨਿਕਲ ਸਕੇ। ਆਖਰੀ ਖਬਰ ਭਾਰਤ ਤੋਂ ਅਤੇ ਖਬਰ ਦੁਨੀਆ ਦੀ ਸਭ ਤੋਂ ਵੱਡੀ ਕ੍ਰਿਕਟ ਲੀਗ IPL ਦੇ ਨਾਲ ਜੁੜੀ ਹੋਈ। ਆਪਣੇ ਤੀਜੇ ਮੈਚ ਵਿੱਚ ਹੀ 14 ਸਾਲਾ ਵੈਭਵ ਸੂਰਯਵੰਸ਼ੀ ਨੇ ਭਾਰਤੀ ਪ੍ਰੀਮੀਅਰ ਲੀਗ IPL ਦੇ 18 ਸਾਲਾਂ ਦੇ ਇਤਿਹਾਸ ਵਿੱਚ ਲੀਗ ਦਾ ਦੂਜਾ ਸਭ ਤੋਂ ਤੇਜ਼ ਸੈਂਕੜਾ ਜੜ ਦਿੱਤਾ ਹੈ। 35 ਗੇਂਦਾਂ ਦੀ ਧਮਾਕੇਦਾਰ ਪਾਰੀ ਨਾਲ ਇਸ ਨੌਜਵਾਨ ਖਿਡਾਰੀ ਨੇ ਜੈਪੁਰ ਵਿੱਚ ਗੁਜਰਾਤ ਟਾਈਟਨਸ ਵਿਰੁੱਧ ਆਪਣੀ ਟੀਮ ਨੂੰ 8 ਵਿਕਟਾਂ ਨਾਲ ਜ਼ਬਰਦਸਤ ਜਿੱਤ ਦਿਵਾਈ। ਉਮਰ ਸਿਰਫ 14 ਸਾਲ ਅਤੇ 32 ਦਿਨ ਅਤੇ ਸੂਰਯਵੰਸ਼ੀ ਬਣ ਗਿਆ ਹੈ ਸੀਨੀਅਰ T20 ਇਤਿਹਾਸ ਵਿੱਚ ਸੈਂਚਰੀ ਮਾਰਨ ਵਾਲਾ ਸਭ ਤੋਂ ਯੰਗ ਖਿਡਾਰੀ। ਵੈਭਵ ਨੇ ਆਪਣੀ ਸੈਂਕੜੇ ਵਾਲੀ ਪਾਰੀ ਦੌਰਾਨ 11 ਛੱਕੇ ਅਤੇ 7 ਚੌਕੇ ਮਾਰੇ। ਅੱਜ ਦੇ ਖਬਰਨਾਮੇ ਵਿੱਚ ਇੰਨਾ ਹੀ। ਹੋਰ ਜਾਣਕਾਰੀ ਅਤੇ ਖਬਰਾਂ ਲਈ ਜੁੜੇ ਰਹੋ SBS ਪੰਜਾਬੀ ਦੇ ਨਾਲ। ਖਬਰਾਂ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਹੈ। ਬੀਤੇ 23 ਅਤੇ 24 ਅਪ੍ਰੈਲ ਦੀ ਰਾਤ ਨੂੰ NSW ਦੇ ਭਾਰਤੀ ਪੰਜਾਬੀ ਵਸੋਂ ਨਾਲ ਭਰਪੂਰ ਨਿਊ ਕਾਸਲ ਵਿੱਚ 18 ਸਾਲਾਂ ਦੇ ਏਕਮ ਸਾਨੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਸਮੁੱਚਾ ਭਾਈਚਾਰਾ ਭਾਰੀ ਰੋਸ ਦੇ ਵਿੱਚ ਹੈ। SBS ਪੰਜਾਬੀ ਨੇ ਏਕਮਪ੍ਰੀਤ ਸਿੰਘ ਸਾਨੀ ਦੇ ਪਿਤਾ ਅਮਰਿੰਦਰ ਸਾਨੀ ਜੀ ਨਾਲ ਗੱਲਬਾਤ ਕੀਤੀ ਹੈ। ਇਹ ਗੱਲਬਾਤ ਅੱਜ ਦੇ ਪ੍ਰੋਗਰਾਮ ਦੇ ਵਿੱਚ 2 ਹਿੱਸਿਆਂ ਵਿੱਚ ਸੁਣਾਈ ਜਾਵੇਗੀ। ਆਓ ਰੁਕ ਕਰਦੇ ਹਾਂ ਇਸ ਗੱਲਬਾਤ ਦਾ।
ਹਾਜ਼ਰੀਨ, ਨਿਊ ਸਾਊਥ ਵੇਲਜ਼ ਦੇ ਸਿਡਨੀ ਦੇ ਨਾਲ ਲੱਗਦੇ ਸ਼ਹਿਰ ਨਿਊ ਕਾਸਲ ਦੇ ਵਿੱਚ ਇੱਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ, ਜਿਹਦੇ ਵਿੱਚ ਇੱਕ 18 ਸਾਲਾਂ ਦਾ ਨੌਜਵਾਨ ਏਕਮਪ੍ਰੀਤ ਸਿੰਘ ਸਾਹਨੀ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਅਸੀਂ ਸਾਰੇ ਪ੍ਰਵਾਸੀ ਦੂਰੋਂ ਨੇੜਿਓਂ ਆਸਟ੍ਰੇਲੀਆ ਦੇ ਵਿੱਚ ਇੱਕ ਨਵਾਂ ਭਵਿੱਖ ਸਿਰਜਣ ਵਾਸਤੇ ਆਉਂਦੇ ਹਾਂ, ਪਰ ਜਦੋਂ ਇਹੋ ਜਿਹੀ ਕੋਈ ਘਟਨਾ ਵਾਪਰ ਜਾਂਦੀ ਹੈ ਤਾਂ ਸਭ ਕੁਝ ਇੱਕਦਮ ਖਤਮ ਹੋ ਜਾਂਦਾ ਹੈ। ਬਹੁਤ ਹੀ ਔਖੀ ਘੜੀ ਦੇ ਵਿੱਚ ਇਸ ਸਮੇਂ ਸਮਾਂ ਕੱਢਦੇ ਹੋਏ ਏਕਮਪ੍ਰੀਤ ਦੇ ਪਿਤਾ ਜੀ ਅਮਰਿੰਦਰ ਸਾਹਨੀ ਜੀ ਸਾਡੇ ਨਾਲ ਫੋਨ ਲਾਈਨ 'ਤੇ ਜੁੜੇ ਹਨ। ਉਹਨਾਂ ਕੋਲੋਂ ਜਾਣਦੇ ਹਾਂ ਇਸ ਘਟਨਾ ਦੇ ਵਿਸਥਾਰ ਬਾਰੇ ਅਤੇ ਉਹਨਾਂ ਦੇ ਪਰਿਵਾਰਕ ਪਿਛੋਕੜ ਬਾਰੇ। ਇਸ ਸਮੇਂ ਭਾਈਚਾਰਾ ਉਹਨਾਂ ਦੀ ਕਿਵੇਂ ਮਦਦ ਕਰ ਰਿਹਾ ਹੈ ਅਤੇ ਉਹਨਾਂ ਵੱਲੋਂ ਭਾਈਚਾਰੇ ਜਾਂ ਅਥਾਰਟੀਜ਼ ਵਾਸਤੇ ਕੀ ਅਪੀਲ ਕੀਤੀ ਜਾ ਰਹੀ ਹੈ? ਅਮਰਿੰਦਰ ਜੀ, SBS ਪੰਜਾਬੀ ਵੱਲੋਂ ਬਹੁਤ ਹੀ ਹਮਦਰਦੀ ਅਸੀਂ ਪ੍ਰਗਟ ਕਰਦੇ ਹਾਂ ਜੀ। ਇਹ ਕਾਫੀ ਦੁਖਦਾਈ ਘਟਨਾ ਸੀ।
ਧੰਨਵਾਦ।
ਥੋੜਾ ਜਿਹਾ ਦੱਸੋ ਕਿ ਏਕਮ ਨਾਲ ਇਹ ਘਟਨਾ ਕਿਵੇਂ ਵਾਪਰੀ ਹੈ?
ਕੁਝ ਨੇ ਇਸਦੇ ਨਾਨਾ ਨਾਨੀ ਇੱਕ ਦਿਨ ਪਹਿਲਾਂ ਉਰੇ ਪਹੁੰਚੇ ਆ ਜੀ, ਤੇ ਅਗਲੇ ਦਿਨ ਸਾਰਾ ਦਿਨ ਘਰ ਰਹਿੰਦਾ ਹੈਗਾ, ਕਿਧਰੇ ਵੀ ਗਿਆ ਨੀ। ਆਪਣੀ ਗੱਡੀ ਗੁੱਡੀ ਇਹਦੇ ਕੋਲ ਸੀ, ਧੋਤੀ ਗੱਡੀ ਧੋਤੀ, ਤੇ ਉਰੀ ਸਾਡੇ ਘਰ ਦੇ ਸਾਹਮਣੇ ਇੱਕ ਵਰਕਸ਼ਾਪ ਹੈ, ਉੱਥੇ ਮਾੜਾ ਮੋਟਾ ਉਹਨਾਂ ਉਹਦੇ ਕੋਲ ਬੈਠ ਜਾਂਦਾ, ਇੰਡੀਅਨ ਬੰਦੇ ਆਪਣੇ ਹਰਿਆਣੇ ਤੇ ਉਹਦੇ ਉਸਤਾਦ ਜੀ। ਤੇ ਮੈਂ ਆਇਆ ਰਾਤੀ, ਕੰਮ ਫਿਨਿਸ਼ ਕਰਕੇ 9:30 ਤੇ ਸਾਹਮਣੇ ਵਰਕਸ਼ਾਪ ਵਾਲੇ ਵਰਕਸ਼ਾਪ ਵਧਾ ਰਹੇ ਸੀ, ਤੇ ਉਹਨਾਂ ਦੇ ਕੋਲ ਹੀ ਖੜਿਆ ਸੀਗਾ। ਤੇ ਉਸ ਤੋਂ ਬਾਅਦ ਮੈਂ ਅੰਦਰ ਮੂੰਹ ਹੱਥ ਧੋਤਾ, ਬਾਥਰੂਮ ਤੇ ਆਪਣਾ ਇਹਨੇ ਗੱਡੀ ਦੀ ਚਾਬੀ ਚੱਕੀ ਤੇ ਬਾਹਰ ਜਾ ਕੇ ਆਪਣੀ ਗੱਡੀ ਚ ਬੈਠ ਕੇ ਕਿਸੇ ਦੀ ਕੋਲ ਆਉਂਦੀ ਹੈ, ਪਤਾ ਨੀ ਫੋਨ ਤੇ ਲੱਗਿਆ ਹੋਇਆ, ਇਸਦੀ ਮੰਮੀ ਨੇ ਦੇਖਿਆ ਵੀ ਕਿਸੇ ਨਾਲ ਫੋਨ ਤੇ ਗੱਲ ਕਰ ਰਿਹਾ ਸੀ। ਉਸ ਤੋਂ ਬਾਅਦ ਇਹਦਾ ਗੱਡੀ ਸਟਾਰਟ ਕਰਦਾ ਤੇ ਜਾਣ ਲੱਗਦਾ, ਨਾਲ ਹੀ ਇਹਦੀ ਮੰਮੀ ਕਾਲ ਕਰ ਦਿੰਦੀ ਹੈ ਵੀ ਤੂੰ ਕਿੱਧਰ ਜਾ ਰਿਹਾ। ਇਹਦਾ ਫੋਨ ਆਉਂਦਾ ਵੀ ਮੰਮੀ 15-20 ਮਿੰਟ ਚ ਵਾਪਸ ਆ ਗਿਆ। ਉਦੋਂ ਰਾਤ ਦੇ 10:10 ਦਾ ਤਕਰੀਬਨ ਸਮਾਂ ਹੋ ਗਿਆ। ਇਹ ਜਾਂਦਾ ਮੁੜ ਕੇ 10:15-10:30 ਫੋਨ ਕਰਦੀ ਹੈ ਮੇਰੀ ਵਾਈਫ, 11 ਤੱਕ ਫੋਨ ਕਰਦੀ ਰਹਿੰਦੀ ਹੈ, ਇਹ ਫੋਨ ਨੀ ਚੱਕਦਾ, ਕਿਸੇ ਦਾ ਫੋਨ ਦਾ ਆਂਸਰ ਨੀ ਆਉਂਦਾ। ਚਲੋ ਇਹ ਮੇਰੀ ਅੱਖ ਲੱਗ ਜਾਂਦੀ ਹੈ, ਮੈਂ ਸੋ ਜਾਂਦਾ ਤੇ ਮੁੜ ਕੇ ਮੇਰੀ ਵਾਈਫ ਮੈਨੂੰ 1 ਰਾਤੀ ਉਠਾਉਂਦੀ ਹੈ, ਕਹਿੰਦੀ ਵੀ ਇਹ ਕੰਮ ਨੀ ਆਇਆ ਹਾਲੇ ਤੱਕ, ਵੀ ਦੇਖੀ ਆਪਾਂ। ਮੈਂ ਫੋਨ ਕਰਿਆ 2-3 ਵਾਰ, ਮੈਂ ਕਾਲ ਕਰਦਾ, ਮੇਰੇ ਕੋਲ ਇੱਕ ਦੋਸਤ ਦਾ ਨੰਬਰ ਹੈ ਉਹਨੂੰ ਫੋਨ ਕਰਦਾ, ਉਹ ਵੀ ਕੋਈ ਆਂਸਰ ਨੀ ਕਰਦਾ। ਫਿਰ ਮੈਂ ਆਪਣੀ ਵਾਈਫ ਨੂੰ ਕਿਹਾ, ਮੈਂ ਕਿਹਾ ਹੁਣ ਆਪਾਂ ਕਿਵੇਂ ਕਰੀਏ, ਵੀ ਆਪਾਂ ਵੇਟ ਹੀ ਕਰ ਸਕਦੇ ਹਾਂ, ਹੋਰ ਕੀ ਹੱਲ ਆ ਜਾਏਗਾ, ਕੋਈ ਗੱਲ ਨੀ। ਪਰ ਸਵੇਰੇ 4:15 ਜਾ ਕੇ ਬੂਹਾ ਖੜਕਦਾ ਤੇ ਫਿਰ ਪੁਲਿਸ ਖੜੀ ਹੁੰਦੀ ਹੈ। ਪੁਲਿਸ, ਮੇਰਾ ਮਨ ਘਬਰਾ ਗਿਆ, ਮੈਨੂੰ ਲੱਗਿਆ ਸ਼ਾਇਦ ਕਿਤੇ ਗੱਡੀ ਚਲਾਉਂਦਾ ਤੇ ਕਿਤੇ ਗੱਡੀ ਗੁੱਡੀ ਲੱਗ ਗਈ, ਕੋਈ ਐਕਸੀਡੈਂਟ ਹੋ ਗਿਆ ਤੇ, ਪਰ ਉਹਨਾਂ ਨੇ ਕੋਈ ਗੱਲ ਹੋਰ ਹੀ ਦੱਸਦੇ ਆ ਵੀ ਉਹਨੂੰ ਸ਼ੂਟ ਆਊਟ ਕਰਤਾ। ਫਿਰ ਮੇਰੇ ਮਨ ਚ ਆਇਆ, ਮੈਂ ਕਿਹਾ ਪਤਾ ਨੀ ਪੁਲਿਸ ਵਾਲਿਆਂ ਨੇ ਗੋਲੀ ਮਾਰ ਦਿੱਤੀ। ਕਹਿੰਦੇ ਨਹੀਂ ਨਹੀਂ ਵੀ ਪੁਲਿਸ ਨੇ ਗੋਲੀ ਨੀ ਮਾਰੀ, ਇਹ ਗੋਲੀ ਵੀ ਕਿਸੇ ਅਣਜਾਣ ਸ਼ਖਸ ਵੱਲੋਂ ਮਾਰੀ ਆ, ਉਹਨੂੰ ਕੋਈ ਫਲਾਣੀ ਜਗ੍ਹਾ ਤੇ। ਫਿਰ ਮੈਂ ਜਿਹੜੇ ਕੱਪੜੇ ਮੈਂ ਪਾਏ ਹੋਏ ਸੀਗੇ ਕੰਮ ਤੋਂ ਆਏ ਤਾਰੇ, ਉਹੀ ਕੱਪੜੇ ਮੇਰੇ ਅੱਗੇ ਪਏ ਸੀ, ਮੈਂ ਉਹੀ ਪਾ ਕੇ ਦੁਬਾਰਾ ਦੇ ਉਹਨਾਂ ਦੇ ਨਾਲ ਚੱਲਦਾ ਵੀ ਮੈਨੂੰ ਲੈ ਕੇ ਚੱਲੋ ਉੱਥੇ। ਪਰ ਉਹ ਜਦੋਂ ਅਸੀਂ ਉੱਥੇ ਪਹੁੰਚਦੇ ਹਾਂ, ਮੈਂ ਆਪਣੇ ਦੋਸਤ ਨੂੰ ਫੋਨ ਕਰਦਾ, 1-2 ਉਹ ਵੀ ਆ ਜਾਂਦੇ ਆ ਤੇ ਉੱਥੇ ਪਹੁੰਚਦੇ ਹਾਂ। ਫਿਰ ਉੱਥੇ ਤਾਂ ਉਹਨਾਂ ਨੇ ਪੁਲਿਸ ਨੇ ਆਪਣੀ ਜਿਹੜਾ ਬੈਰੀਕੇਡ ਕਰ ਦਿੰਦੇ ਆ, ਉਹ ਵੀ ਅੱਗੇ ਨੀ ਜਾਣ ਦੇ ਰਹੇ ਸੀਗੇ ਸਾਨੂੰ। ਪਰ ਉਸ ਤੋਂ ਬਾਅਦ ਅਸੀਂ ਬੱਚੇ ਨੂੰ ਨੀ ਦੇਖਿਆ ਹਲੇ ਤੱਕ, ਨਾ ਸਾਨੂੰ ਦੇਖਣ ਦਿੱਤਾ। ਹੁਣ ਅੱਜ ਉਹਦਾ ਪੋਸਟਮਾਰਟਮ ਹੈਗਾ, ਉਹ ਫਿਨਿਸ਼ ਹੋਏਗਾ, ਉਸ ਤੋਂ ਬਾਅਦ ਕਹਿੰਦੇ ਤੁਸੀਂ ਦੇਖ ਸਕਦੇ ਹੋ। ਬੜਾ ਮੰਦ ਵਾ, ਸਾਨੂੰ ਨੀ ਇਸ ਗੱਲ ਦਾ ਕਨਫਰਮ ਵੀ ਉਸਨੂੰ ਕਿਸੇ ਨੇ ਬੁਲਾਇਆ ਜਾਂ ਕੀ ਹੋਇਆ, ਕਿਉਂਕਿ ਹੁਣ ਜਿਹੜੀ ਪੁਲਿਸ ਗੱਲ ਦੱਸ ਰਹੀ ਆ, ਪੁਲਿਸ ਇਹ ਗੱਲ ਦੱਸ ਰਹੀ ਆ ਵੀ ਇਹ ਉੱਥੇ ਗਏ ਆ, 2 ਪਾਕਿਸਤਾਨੀ ਲੜਕੇ ਸੀ, 2-3 ਲੈਬਨੀ ਸੀ, ਅਫਗਾਨੀ ਤੇ 1-2 ਕੁੜੀਆਂ ਸੀ। ਤੇ ਉੱਥੇ ਇੱਕ ਬੰਦਾ ਆਉਂਦਾ ਆਉਂਦਾ ਹੈ, ਉੱਥੇ ਉਹਨਾਂ ਨੂੰ ਪੁੱਛਦਾ ਤੁਸੀਂ ਇੱਥੇ ਕੀ ਕਰ ਰਹੇ ਹੋ, ਤੇ ਉਹ ਗੋਲੀਆਂ 1-2 ਉਹ ਬਾਕੀ ਭੱਜ ਜਾਂਦੇ ਆ, ਉਹ ਗੋਲੀਆਂ ਚਲਾਉਣ ਲੱਗਦਾ ਤੇ ਇਸਦੇ ਗੋਲੀ ਲੱਗ ਗਈ ਆ ਉਹਨਾਂ ਦੇ ਕਹਿਣ ਦੇ ਮੁਤਾਬਕ।
ਜੀ, ਤੇ ਤੁਸੀਂ ਦੱਸਿਆ ਕਿ ਇਹ 10:10 ਦੇ ਕਰੀਬ ਘਰੋਂ ਨਿਕਲਿਆ ਸੀ, ਕਿ ਅੱਗੇ ਵੀ ਇਹ ਅਕਸਰ ਇਸ ਤਰ੍ਹਾਂ ਜਾਂਦਾ ਸੀ ਕਦੇ ਕਦੇ ਬਾਹਰ ਆਪਣੇ ਫਰੈਂਡਸ ਦੇ ਨਾਲ ਘੁੰਮਣ ਫਿਰਨ ਵਾਸਤੇ?
ਮੋਸਟਲੀ ਮੇਰੀ ਵਾਈਫ ਰੈਸਟੋਰੈਂਟ 'ਚ ਜੋਬ ਕਰਦੀ ਹੈ ਤੇ ਉਹ 10:10-10:30 ਕੰਮ ਫਿਨਿਸ਼ ਕਰਦੀ ਹੈ ਤੇ ਉਹਨੂੰ ਲੈਣ ਚਲੇ ਜਾਂਦਾ ਹੁੰਦਾ ਸੀ, ਤੇ ਉਹਨੂੰ ਲੈ ਕੇ ਫਿਰ ਇਹਨੇ ਸਿੱਧਾ ਘਰ ਆ ਜਾਣਾ। ਜਾਂ ਕਈ ਵਾਰੀ ਇਹਨੇ ਉਹ ਜਿੱਥੇ ਰੈਸਟੋਰੈਂਟ ਹੈ ਮੇਰੀ ਵਾਈਫ ਦਾ, ਉਹਦੇ ਨੇੜੇ 1-2 ਖਾਣ ਪੀਣ ਦੀ ਬਰਗਰ ਸ਼ੋਪ ਜਾਂ ਕੁਝ ਹੈ ਤੇ ਉੱਥੇ ਇਹਨੇ ਬਰਗਰ ਬੁਰਗਰ ਖਾ ਲੈਣਾ। ਕਈ ਵਾਰੀ ਬੱਚੇ ਘਰ ਦੀ ਰੋਟੀ ਨਹੀਂ ਖਾਂਦੇ, ਪਸੰਦ ਕਰਦੇ ਤੇ ਬਸ ਇੱਦਾਂ ਹੁੰਦਾ ਸੀ, ਹੋਰ ਕਿਧਰੇ ਨਹੀਂ ਸੀ ਜਾਇਆ ਕਰਦਾ। ਸਾਰਾ ਦਿਨ ਤੁਹਾਨੂੰ ਦੱਸਿਆ, ਉਸ ਦਿਨ ਸਾਰਾ ਦਿਨ ਇਹਨੇ ਆਪਣੀ ਕਾਰ ਧੋਤੀ ਹੈ, ਸਾਰਾ ਦਿਨ ਘਰ ਜਾਇਆ, ਕਿਧਰੇ ਨਹੀਂ ਗਿਆ, ਬਹੁਤ ਘੱਟ ਨਿਕਲਦਾ ਹੁੰਦਾ ਸੀ। ਇਹਨੂੰ ਸਿਰਫ ਗੱਡੀ ਚਲਾਉਣ ਦਾ ਸ਼ੌਂਕ ਜ਼ਰੂਰ ਸੀ, ਨਵੇਂ ਬੱਚੇ ਨੂੰ ਹੁੰਦਾ ਹੈ ਨਵਾਂ ਨਵਾਂ ਰੈਡ ਵੀ ਮਿਲਿਆ ਵੀ ਇਕੱਲਾ ਮੈਂ ਗੱਡੀ ਚਲਾਉਂਦਾ। ਇਹ ਆਪਣੇ ਬ੍ਰਦਰ ਨੂੰ ਸਵੇਰੇ ਸਕੂਲ ਛੱਡ ਕੇ ਆਉਂਦਾ, ਸਕੂਲੋਂ ਲੈ ਕੇ ਆਉਂਦਾ, ਫਿਰ ਇਹਦੀ ਮੰਮੀ ਦਾ ਟਾਈਮ ਹੋ ਜਾਂਦਾ, 3 ਰੈਸਟੋਰੈਂਟ 'ਤੇ ਜਾਣਾ, ਉਹਨੂੰ ਛੱਡ ਆਉਂਦਾ, ਉਹਨੂੰ ਲੈ ਆਉਂਦਾ, ਮਤਲਬ ਘਰ ਦਾ ਕੋਈ ਕੰਮ ਕਰਨਾ, ਕੋਈ ਸਮਾਨ ਲਿਆਉਣਾ। ਬਹੁਤ ਹੀ ਹਾਰਡ ਵਰਕਰ ਸੀ, ਨਾਲ ਵੂਡ ਵਰਕ 'ਤੇ ਕੰਮ ਕਰਦਾ ਸੀ ਅਤੇ ਛੋਟਾ ਜਿਹਾ ਕੰਮ ਕਰਦਾ, ਬਹੁਤ ਮਿਹਨਤ ਕਰਕੇ ਅਤੇ ਆਪਣੇ ਕਦੀ ਸਾਡੇ ਦੇ ਉਹਨੇ ਮਤਲਬ ਕਿ ਸਾਨੂੰ ਪ੍ਰੈਸ਼ਰਾਈਜ਼ ਨਹੀਂ ਕਰਿਆ ਵੀ ਮੈਨੂੰ ਇਹ ਚੀਜ਼ਾਂ ਚਾਹੀਦੀਆਂ, ਇਹ ਚੀਜ਼ਾਂ ਚਾਹੀਦੀਆਂ। ਆਪਣੇ ਪੈਸੇ ਜੋੜਦਾ, ਬੜਾ ਮਿਹਨਤੀ ਸੀ ਬਹੁਤ।
ਕਿਹੜੀ ਤਰੀਕ ਨੂੰ ਇਹਦੀ ਮਤਲਬ ਕੀ ਘਟਨਾ ਵਾਪਰੀ ਹੈ?
ਇਹ 23 ਰਾਤ 10:10 'ਤੇ ਘਰੋਂ ਗਿਆ ਹੈਗਾ ਅਤੇ ਉਸ ਤੋਂ ਬਾਅਦ ਫਿਰ ਮੁੜ ਕੇ ਘਰ ਨਹੀਂ ਆਇਆ ਜੀ।
ਜੀ, ਅਤੇ ਤੁਹਾਨੂੰ ਇੱਥੇ ਆਇਆ ਕਿੰਨਾ ਸਮਾਂ ਹੋ ਗਿਆ ਆਸਟ੍ਰੇਲੀਆ ਦੇ ਵਿੱਚ, ਅਤੇ ਕਿੱਥੇ ਕਿੱਥੇ ਰਹੇ ਹੋ?
ਅਸੀਂ 2020 ਵਿੱਚ ਆਸਟ੍ਰੇਲੀਆ ਆਏ ਸੀਗੇ ਜੀ। ਉਸ ਤੋਂ ਬਾਅਦ ਅਸੀਂ ਸਿਡਨੀ, ਮੋਸਟਲੀ ਸਮਾਂ ਅਸੀਂ ਕੁਐਕਰ ਹਿੱਲ ਸਿਡਨੀ ਰਹੇ ਅਤੇ ਨਿਊ ਕਾਸਲ ਵਿੱਚ ਆਇਆ ਸਰ। ਅਸੀਂ ਪਿਛਲੇ ਸਾਲ ਜਨਵਰੀ ਮਹੀਨੇ 2024 ਦੇ ਜਨਵਰੀ ਮਹੀਨੇ 'ਚ ਅਸੀਂ ਨਿਊ ਕਾਸਲ ਮੂਵ ਹੋਏ ਸੀ ਅਤੇ ਜ਼ਿਆਦਾਤਰ ਸਮਾਂ ਸਾਡਾ ਸਿਡਨੀ ਦੇ ਵਿੱਚ ਹੀ ਬੀਤਿਆ।
ਤੁਸੀਂ ਕੀ ਕੰਮ ਕਰਦੇ ਹੋ?
ਮੈਂ ਟੈਕਸੀ ਚਲਾਉਂਦਾ ਜੀ, 13 ਕੈਬ ਚਲਾਉਂਦਾ।
ਅੱਛਾ ਜੀ, ਅਤੇ ਤੁਸੀਂ
ਵਾਈਫ ਮੇਰੀ ਪੰਜਾਬ 'ਚ, ਅਸੀਂ ਰਾਜਪੁਰੇ, ਜ਼ਿਲ੍ਹਾ ਪਟਿਆਲਾ, ਰਾਜਪੁਰਾ ਸਿਟੀ ਹੈ ਜੀ ਸਾਡਾ।
ਅੱਛਾ ਜੀ, ਤੇ ਹੁਣ ਤੱਕ ਜਿਹੜੀ ਪੁਲਿਸ ਨੇ ਹੋਰ ਕੋਈ ਤੁਹਾਨੂੰ ਕੋਈ ਜਾਣਕਾਰੀ ਦਿੱਤੀ ਹੋਵੇ, ਕੋਈ ਗ੍ਰਿਫਤਾਰੀ ਹੋਈ ਹੈ ਇਸ ਮਾਮਲੇ ਦੇ ਵਿੱਚ?
ਗ੍ਰਿਫਤਾਰੀ ਤਾਂ ਇੱਕ ਮੁੰਡਾ ਉਹ ਆਪਸ 22 ਦੇ ਨੇ ਸਰੈਂਡਰ ਕਰਿਆ ਹੈਗਾ ਕਿ ਮੇਰੇ ਕੋਲੋਂ ਇਹ ਹੋਈ ਆ, ਹਨਾ ਭਾਣਾ ਵੀ ਮੈਂ ਕਰਿਆ ਹੈਗਾ, ਉਹਦੀ ਅਰੈਸਟ ਹੋਈ ਹੈ। ਬਾਕੀ ਜਿਹੜੇ ਪੁਲਿਸ ਨੇ ਦੱਸਿਆ ਵੀ ਜਿਹੜੇ ਉੱਥੇ 8-10 ਬੰਦੇ ਸੀ, ਪੁਲਿਸ ਨੇ ਟਰੇਸ ਕਰਿਆ ਵੀ ਕੌਣ ਸੀਗੇ ਉਹ, ਇਹਨਾਂ ਨਾਲ ਪੁਲਿਸ ਦੱਸ ਰਹੀ ਹੈ ਵੀ ਮੇਰੇ ਸਾਡੇ ਨਾਲ ਵੀ ਇਨਵੈਸਟੀਗੇਟ ਦੇ ਵਿੱਚ ਵੀ ਕੋਪਰੇਟ ਕਰ ਰਹੇ ਹੈਗੇ ਆ।
ਸੋ ਇਸ ਮੰਦਭਾਗੀ ਘਟਨਾ ਦੇ ਕਰਕੇ ਸਾਡੇ ਸਾਰਿਆਂ 'ਚ ਸਾਰੇ ਭਾਈਚਾਰੇ ਦੇ ਵਿੱਚ ਕਾਫੀ ਰੋਸ ਅਤੇ ਦੁੱਖ ਵੀ ਹੈ ਅਤੇ ਇਸੇ ਹੀ ਗੱਲਬਾਤ ਦਾ ਅਗਲਾ ਹਿੱਸਾ ਕੁਝ ਦੇਰ ਦੇ ਵਿੱਚ ਪਲੇਅ ਕਰਾਂਗੇ ਫਿਲਹਾਲ ਸਮਾਂ ਇੱਕ ਬ੍ਰੇਕ ਦਾ ਹੈ ਅਤੇ ਬ੍ਰੇਕ ਤੋਂ ਬਾਅਦ ਆ ਕੇ ਤੁਹਾਡੇ ਅਸੀਂ ਸੁਨੇਹੇ ਵੀ ਜ਼ਰੂਰ ਪੜਾਂਗੇ ਤੁਸੀਂ ਆਪਣੇ ਮੈਸੇਜ ਭੇਜ ਸਕਦੇ ਹੋ 0439-799-767 'ਤੇ ਸੁਣਦੇ ਰਹੋ SBS ਪੰਜਾਬੀ ਮੈਂ ਹਾਂ ਪੁਨੀਤ ਢੀਂਗਰਾ ਤੁਹਾਡੇ ਨਾਲ ਬ੍ਰੇਕ ਤੋਂ ਬਾਅਦ ਆ ਗਏ ਹਾਂ ਜੀ ਵਾਪਸ ਇੱਕ ਵਾਰ ਫਿਰ ਤੋਂ SBS ਪੰਜਾਬੀ 'ਤੇ ਤਾਂ ਇੱਧਰ ਮੈਸੇਜ ਦਾ ਰੁੱਖ ਕਰੀਏ ਤਾਂ ਗਗਨ ਹੁਣਾਂ ਦੀ ਫੈਮਿਲੀ ਵੱਲੋਂ ਗਗਨ ਸਿਮਰਨ ਅਤੇ ਅਰਮਾਨ ਵੱਲੋਂ ਮੈਸੇਜ ਆ ਚੁੱਕਾ ਹੈ ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਅਤੇ IPL ਦੀ ਗੱਲ ਕਰ ਰਹੇ ਨੇ ਕਹਿ ਰਹੇ ਮੈਨੀ ਮੈਨੀ ਕੋਂਗਰੈਚੁਲੇਸ਼ਨ ਟੂ ਵੈਭਵ ਔਰ ਕਹਿ ਰਹੇ ਨੇ ਕਿ ਹੋਪ ਹੀ ਸਕੋਰਸ ਮੈਨੀ ਮੋਰ ਹੰਡਰਡ ਬ੍ਰਾਈਟ ਫਿਊਚਰ ਅਹੈਡ ਬਿਲਕੁਲ ਜੀ ਇੱਕ ਬਹੁਤ ਵੱਡਾ ਕਾਰਨਾਮਾ ਕਰਕੇ ਇਸ ਬੱਚੇ ਨੇ ਦਿਖਾਇਆ ਜੋ ਸਿਰਫ 14 ਸਾਲ ਦਾ ਹੈ ਸੋ ਅੱਗੇ ਅੱਗੇ ਦੇਖਦੇ ਹਾਂ ਕਿ ਹੋਰ ਕਿੰਨੇ ਵੱਡੇ ਕਾਰਨਾਮੇ ਆਪਣੇ ਨਾਮ ਕਰਦਾ ਹੈ ਫਿਲਹਾਲ ਆਓ ਰੁੱਖ ਕਰਦੇ ਹਾਂ ਲੈਂਦੇ ਪੰਜਾਬ ਦਾ ਜਿੱਥੋਂ ਦੀ ਖਬਰਸਾਰ ਦੱਸ ਰਹੇ ਨੇ ਮਸੂਦ ਮੱਲੀ ਜੀ
ਅਮਰੀਕਾ ਤੇ UNO ਵੱਲੋਂ ਪਾਕਿਸਤਾਨ ਤੇ ਭਾਰਤ ਨੂੰ ਪਹਿਲਗਾਮ ਹਮਲੇ ਤੋਂ ਬਾਅਦ ਤਹੱਮਲ ਦੇ ਨਾਲ ਕੰਮ ਲੈਣ ਦਾ ਸਨਾਹ ਅਦਾਲਤੀ ਹੁਕਮ ਤੋਂ ਬਾਅਦ ਵੀ ਸਾਨੂੰ ਜ਼ਲੀਲ ਕੀਤਾ ਜਾਂਦਾ ਤੇ ਇਮਰਾਨ ਖਾਨ ਦੇ ਨਾਲ ਜੇਲ੍ਹ 'ਚ ਮੁਲਾਕਾਤ ਨਹੀਂ ਕਰਾਈ ਜਾਂਦੀ ਉਮਰ ਅਯੂਬ ਹੁਣ ਦੇਸ਼ੋਂ ਦੂਰ ਵਾਸਤੇ ਪਾਕਿਸਤਾਨੀ 22 ਮੁਲਕਾਂ ਦੇ ਵਿੱਚ ਦੋਹਰੀ ਨਾਗਰਿਕਤਾ ਰੱਖ ਸਕਣਗੇ ਪਾਕਿਸਤਾਨੀ ਸਰਕਾਰ ਦੇ ਨਵੇਂ ਸਮਝੌਤੇ ਲਾਹੌਰ ਸ਼ਹਿਰ 'ਚ ਪਾਕਿਸਤਾਨ ਦੀ ਸਭ ਤੋਂ ਮਾਡਰਨ ਸੜਕ ਆਵਾਮ ਲਈ ਖੋਲ੍ਹ ਦਿੱਤੀ ਗਈ ਤੇ ਸੁਣਿਆ ਜੇ ਕਿ ਪਾਕਿਸਤਾਨ ਤੋਂ ਰੱਬ ਦੇ ਲਾਡਲੇ ਪ੍ਰਾਹੁਣਿਆਂ ਨੂੰ ਇਸ ਸਾਲ ਦੇ ਹਜ ਲਈ ਰਾਤੀ ਪਹਿਲੀ ਪਰਵਾਜ਼ ਲੈ ਕੇ ਮਦੀਨੇ ਅੱਪੜ ਗਈ ਇਹ SBS ਪੰਜਾਬੀ ਹੈ ਲੈਂਦੇ ਪੰਜਾਬ ਦੀ ਖਬਰਸਾਰ ਦੇ ਨਾਲ ਮੈਂ ਹਾਂ ਮਸੂਦ ਮੱਲੀ ਪਹਿਲਗਾਮ ਹਮਲੇ ਮਗਰੋਂ ਭਾਰਤ ਵੱਲੋਂ ਇਹਦਾ ਇਲਜ਼ਾਮ ਪਾਕਿਸਤਾਨ ਸਿਰ ਲਾਉਣ ਦੇ ਉੱਤੇ ਦੋਵੇਂ ਮੁਲਕਾਂ ਵਿਚਕਾਰ ਇੱਕ ਦੂਜੇ ਤੇ ਪਾਬੰਦੀਆਂ ਲਾਉਣ ਸਮੇਤ ਤਾਲੁਕ ਵਾਸਤੇ ਝੋਖੇ ਵਿਗੜ ਗਏ ਨੇ ਭਾਰਤ ਵੱਲੋਂ ਸਰਹੱਦ ਬੰਦ ਕਰਨ ਸਮੇਤ ਸਿੰਧ ਤਾਸ ਸਮਝੌਤੇ ਨੂੰ ਮੁਕਾ ਕੇ ਪਾਕਿਸਤਾਨੀ ਦਰਿਆਵਾਂ ਦਾ ਪਾਣੀ ਰੋਕਣ ਦਾ ਐਲਾਨ ਕੀਤਾ ਗਿਆ ਜਿਹਦੇ ਜਵਾਬ 'ਚ ਪਾਕਿਸਤਾਨ ਵੱਲੋਂ ਵੀ ਇਹੋ ਜਿਹੀਆਂ ਪਾਬੰਦੀਆਂ ਲਾਉਣ ਸਮੇਤ ਭਾਰਤ ਵਾਸਤੇ ਆਪਣੀਆਂ ਉਡਾਰੂ ਹੱਦਾਂ ਵਰਤਣ ਤੇ ਰੋਕ ਲਾ ਦਿੱਤੀ ਗਈ ਏ ਸਾਊਦੀ ਅਰਬ ਤੇ ਇਰਾਨ ਨੇ ਪਾਕਿਸਤਾਨ ਤੇ ਭਾਰਤ ਨੂੰ ਆਪਸੀ ਮਾਮਲੇ ਟੇਬਲ ਟਾਕ ਦੇ ਨਾਲ ਨਿਭਾਉਣ ਲਈ ਪਰਿਆ ਦੀ ਆਫਰ ਕੀਤੀ ਏ ਜਦਕਿ ਅਮਰੀਕੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਦਾ ਆਖਣਾ ਆ ਕਿ ਦੋਵੇਂ ਮੁਲਕਾਂ ਦੇ ਪ੍ਰਧਾਨ ਆਪਣੇ ਮਾਮਲੇ ਆਪੇ ਸੁਧਾਰ ਲੈਣਗੇ ਅਮਰੀਕਾ ਤੇ UNO ਵੱਲੋਂ ਦੋਵੇਂ ਦੇਸ਼ਾਂ ਨੂੰ ਸਬਰ ਤੇ ਤਹਮਲ ਤੋਂ ਕੰਮ ਲੈਣ ਲਈ ਆਖਿਆ ਗਿਆ ਏ ਜਦਕਿ ਭਾਰਤ ਵੱਲੋਂ ਪਾਕਿਸਤਾਨ ਨੂੰ ਧਮਕੀਆਂ ਮਿਲਣ ਤੋਂ ਬਾਅਦ ਪਾਕਿਸਤਾਨੀ ਡਿਫੈਂਸ ਮਿਨਿਸਟਰ ਖਾਜਾ ਆਸਫ ਦਾ ਆਖਣਾ ਆ ਕਿ ਜੇ ਭਾਰਤ ਦੀ ਕਿਸੇ ਵੀ ਕਰਨੀ ਦੇ ਨਾਲ ਕਿਸੇ ਵੀ ਪਾਕਿਸਤਾਨੀ ਸ਼ਹਿਰੀ ਦਾ ਜਾਨੀ ਨੁਕਸਾਨ ਹੋਇਆ ਤੇ ਇਹਦਾ ਜਵਾਬ ਉਂਝੀ ਦਾਂਗੇ
ਇੰਡੀਆ ਜੋ ਹੈ ਨਾ ਵੋ ਹਮਾਰੀ ਇਨਫਾਰਮੇਸ਼ਨ ਹੈ ਇਸ ਵਕਤ ਜੋ ਹੈ ਇੱਕ ਆਲ ਆਊਟ ਵਾਰ ਕੀ ਜਗ੍ਹਾ ਜੋ ਹੈ ਪਾਕਿਸਤਾਨ ਕੇ ਸ਼ਹਿਰੋਂ ਮੇ ਜੋ ਹੈ ਦਹਿਸ਼ਤਗਰਦੀ ਕੀ ਜੋ ਹੈ ਪੂਰੀ ਪੂਰੀ ਤਿਆਰੀ ਕਰ ਰਹੇ ਮੈਂ ਆਪ ਲੋਗੋਂ ਕੀ ਵਸਾਤ ਸੇ ਬਤਾਨਾ ਚਾਹਤਾ ਹੂੰ ਕਿ ਹਮ ਉਸਕੇ ਲੀਏ ਪੂਰਾ ਤਿਆਰ ਹੈ ਔਰ ਯੇ ਟਿਟ ਫੋਰ ਟੈਟ ਹੋਗਾ ਅਗਰ ਹਮਾਰੇ ਸ਼ਹਿਰੋਂ ਮੇ ਹਮਾਰੇ ਸਿਟੀਜ਼ਨਸ ਜੋ ਹੈ ਵੋ ਮਹਿਫੂਜ਼ ਨਾ ਹੋਏ ਅਗਰ ਉਨ ਪੇ ਅਟੈਕ ਹੁਆ ਤੋ ਯੇ ਇੰਡੀਆ ਕੇ ਸਿਟੀਜ਼ਨ ਵੀ ਜੋ ਹੈ ਮਹਿਫੂਜ਼ ਨਹੀਂ ਰਹੇਗੇ ਬਿਲਕੁਲ ਇੱਕ ਵੀ ਹਮਾਰਾ ਸਿਟੀਜ਼ਨ ਜੋ ਹੈ ਹਮੇ ਯੇ ਸਾਬਤ ਹੁਆ ਕਿ ਵੋ ਇੰਡੀਅਨ ਪਰਟ੍ਰੇਟਡ ਯਾ ਇੰਡੀਅਨ ਆਰਕੈਸਟ੍ਰੇਟਡ ਅਟੈਕ ਮੇ ਕੋਈ ਸ਼ਹੀਦ ਹੁਆ ਹੈ ਤੋ ਵੀ ਵਿਲ ਮੇਕ ਦੈਮ ਪੇ ਥਰੂ ਦੇਅਰ ਨੋਜ਼ਸ ਇੰਡੀਅਨਸ ਕੋ ਯੇ ਬਿਲਕੁਲ ਕਲੈਰਿਟੀ ਕੇ ਸਾਥ ਪਤਾ ਹੋਣਾ ਚਾਹੀਏ
ਪਾਕਿਸਤਾਨੀ ਡਿਫੈਂਸ ਮਿਨਿਸਟਰ ਖਾਜਾ ਆਸਫ ਦਾ ਬਿਆਨ ਇਮਰਾਨ ਖਾਨ ਦੀ ਸਿਆਸੀ ਪਾਰਟੀ ਦੇ ਲੀਡਰਾਂ ਉਨ੍ਹਾਂ ਦੀ ਪਾਰਟੀ ਦੇ ਵਕੀਲਾਂ ਸਮੇਤ ਅਡਿਆਲਾ ਜੇਲ੍ਹ ਦਾ ਅਮਲਾ ਇਮਰਾਨ ਖਾਨ ਦੀਆਂ ਭੈਣਾਂ ਦੀ ਲਗਾਤਾਰ ਉਨ੍ਹਾਂ ਦੇ ਨਾਲ ਜੇਲ੍ਹ 'ਚ ਮੁਲਾਕਾਤ ਕਰਾਉਣ ਤੋਂ ਇਨਕਾਰੀ ਹੈ ਇਸ ਬਾਰੇ ਅਦਾਲਤੀ ਹੁਕਮਾਂ ਨੂੰ ਵੀ ਨਹੀਂ ਮੰਨਿਆ ਜਾ ਰਿਹਾ ਆਪੋਜੀਸ਼ਨ ਲੀਡਰ ਤੇ ਇਮਰਾਨ ਖਾਨ ਦੀ ਸਿਆਸੀ ਪਾਰਟੀ ਤੋਂ ਉਮਰ ਅਯੂਬ ਦਾ ਇਸ ਬਾਰੇ ਇੱਕ TV ਚੈਨਲ 'ਚ ਗੱਲਬਾਤ ਕਰਦਿਆਂ ਪਾਕਿਸਤਾਨੀ ਫੌਜ ਮੁਖੀ ਦਾ ਨਾਂ ਲਿਓ ਬਗੈਰ ਆਖਣਾ ਸੀਗਾ ਕਿ ਖਾਸ ਦੇ ਹੁਕਮ ਦੇ ਉੱਤੇ ਅਦਾਲਤੀ ਹੁਕਮ ਨਹੀਂ ਮੰਨਿਆ ਜਾ ਰਿਹਾ
ਪਰ ਮੁਲਾਕਾਤ ਹਮਾਰੀ ਨਹੀਂ ਕਰਾਈ ਜਾਤੀ ਔਰ ਉਹ ਕਹਤੇ ਹੈ ਜੀ ਆਰਡਰ ਨਹੀਂ ਹੈ ਕਿਸ ਕਾ ਆਰਡਰ ਨਹੀਂ ਹੈ ਕਿ ਜੀ ਆਪ ਸਮਝਦਾਰ ਹੈ ਕੋਈ ਹਜੂਜ ਮਜੂਜ ਜੋ ਹੈ ਵੋ ਕਹਤੇ ਹੈ ਜੀ ਕਿ ਆਪ ਵਹਾਂ ਪੇ ਨਹੀਂ ਮੁਲਾਕਾਤ ਕਰ ਸਕਤੇ ਹੈ ਜੇਲ੍ਹ ਸੁਪਰਟੈਂਡੈਂਟ ਨਹੀਂ ਹਜੂਜ ਮਜੂਜ ਤੋ ਵੋ ਰੱਖਤੇ ਹੈ ਜਨਾਬੇ ਵਾਲਾ ਕੋਰਟ ਕਾ ਆਰਡਰ ਆਪਣੇ ਬੂਟ ਕੇ ਨੋਕ ਪੇ ਔਰ ਕਹਤੇ ਹੈ ਜਾਓ ਮਜ਼ੇ ਕਰੋ ਔਰ ਅਦਾਲਤ ਕੋ ਹਮ ਲੋਗ ਮੰਨਤੇ ਨਹੀਂ ਹੈ ਨਾ ਆਇਨ ਹੈ ਨਾ ਕਾਨੂੰਨ ਹੈ ਜਬ ਉਨਕੀ ਮੈਨੇ ਤਵੱਜੋ ਇਸ ਸਾਈਟ ਪੇ ਲਾਈ ਕਿ ਜੀ ਆਪ ਰਿਆਸਤ ਕੀ ਗਾੜੀ ਕੋ ਰੋਕ ਰਹੇ ਹੈ ਉਨ੍ਹਾਂ ਨੇ ਕਿਹਾ ਜੀ ਰਿਆਸਤ ਹਮਾਰੇ ਲਈ ਇਹ ਨਹੀਂ ਹੈ ਹਮਾਰੇ ਲਈ ਰਿਆਸਤ ਅਡਿਆਲਾ ਜੇਲ੍ਹ ਕੇ ਅੰਦਰ ਹਜੂਜ ਮਾਜੂਜ ਹੈ ਕਲੀਅਰ ਕੱਟ ਹਮ ਲੋਗ ਉਸਕਾ ਆਰਡਰ ਮਾਨੇਂਗੇ ਬਾਕੀ ਹਮ ਲੋਗ ਕਿਸੀ ਕੋ ਜਾਣਤੇ ਨਹੀਂ ਹੈ
ਇਹ ਸਨ ਉਮਰ ਅਯੂਬ ਜੋ ਜੇਲ੍ਹ ਦੇ ਵਿੱਚ ਇਮਰਾਨ ਖਾਨ ਦੇ ਨਾਲ ਲਗਾਤਾਰ ਮੁਲਾਕਾਤ ਨਾ ਕਰਾਉਣ ਦੀ ਬਾਬਤ ਗੱਲਬਾਤ ਕਰ ਰਹੇ ਸਨ ਇਮਰਾਨ ਖਾਨ ਦੀ ਸਿਆਸੀ ਪਾਰਟੀ ਵੱਲੋਂ ਜੇਲ੍ਹ 'ਚ ਮੁਲਾਕਾਤ ਨਾ ਕਰਾਉਣ ਵੱਲੋਂ ਤੋਹੀ ਨੇ ਅਦਾਲਤ ਦੀ ਅਰਜ਼ੀ ਦਾਇਰ ਕੀਤੀ ਗਈ ਏ ਜਿਹਦੇ ਜਵਾਬ 'ਚ ਅਡਿਆਲਾ ਜੇਲ੍ਹ ਰਾਵਲ ਪਿੰਡੀ ਦੇ ਸੁਪਰੀਟੈਂਡੈਂਟ ਵੱਲੋਂ ਵੀ ਤੋਹੀ ਨੇ ਅਦਾਲਤ ਦੀ ਅਰਜ਼ੀ ਦਾਇਰ ਕਰ ਦਿੱਤੀ ਗਈ ਏ ਪਾਕਿਸਤਾਨ ਦੀ ਫੈਡਰਲ ਇੰਟੀਰੀਅਰ ਮਿਨਿਸਟਰੀ ਦੇ ਮਹਿਕਮੇ ਪਾਸਪੋਰਟ ਐਂਡ ਇਮੀਗ੍ਰੇਸ਼ਨ ਨੇ ਤਸਦੀਕ ਕੀਤੀ ਹੈ ਕਿ ਪਾਕਿਸਤਾਨ ਸਿਟੀਜ਼ਨਸ਼ਿਪ ਐਕਟ ਬਿੱਲ 2024 ਦੇ ਤਹਿਤ ਹੁਣ ਪਾਕਿਸਤਾਨੀ ਸ਼ਹਿਰੀ ਦੁਨੀਆਂ ਦੇ 22 ਮੁਲਕਾਂ ਦੇ ਵਿੱਚ ਦੋਹਰੀ ਨਾਗਰਿਕਤਾ ਰੱਖ ਸਕਦੇ ਨੇ ਇਹਨਾਂ ਦੇ ਵਿੱਚੋਂ ਕਈ ਮੁਲਕ ਐਸੇ ਸਨ ਜਿਨ੍ਹਾਂ ਦੇ ਨਾਲ ਪਹਿਲਾਂ ਪਾਕਿਸਤਾਨ ਦਾ ਸਮਝੌਤਾ ਨਹੀਂ ਸੀਗਾ ਹੋਇਆ। ਹੁਣ ਸਮਝੌਤੇ ਤੋਂ ਮਗਰੋਂ ਪਾਕਿਸਤਾਨੀ ਸ਼ਹਿਰੀਆਂ ਲਈ ਇਹ ਖਬਰ ਸਾਹਮਣੇ ਆਈ ਏ ਕਿ ਉਹ ਦੋਹਰੀ ਨਾਗਰਿਕਤਾ ਰੱਖਣ ਦੇ ਅਹਿਲ ਨੇ। ਹੁਣ ਪਾਕਿਸਤਾਨੀ ਸ਼ਹਿਰੀ ਪਾਕਿਸਤਾਨ ਦੇ ਨਾਲ ਨਾਲ ਜਿਨ੍ਹਾਂ ਦੂਜੇ ਮੁਲਕਾਂ ਦੀ ਨਾਗਰਿਕਤਾ ਰੱਖ ਸਕਦੇ ਨੇ ਉਹ ਇਹ ਨੇ ਇੰਗਲੈਂਡ, ਫਰਾਂਸ, ਇਟਲੀ, ਬੈਲਜੀਅਮ, ਆਸਟ੍ਰੇਲੀਆ, ਆਈਸਲੈਂਡ, ਨਿਊਜ਼ੀਲੈਂਡ, ਕੈਨੇਡਾ, ਫਿਨਲੈਂਡ, ਇਜਿਪਟ, ਉਰਦਨ, ਸਿਰੀਆ, ਸਵਿਟਜ਼ਰਲੈਂਡ, ਨੈਦਰਲੈਂਡ, ਸਵੀਡਨ, ਆਇਰਲੈਂਡ, ਬਹਿਰੇਨ, ਡੈਨਮਾਰਕ, ਜਰਮਨੀ, ਨਾਰਵੇ, ਲਕਸਮਬਰਗ ਤੇ ਅਮਰੀਕਾ ਨੇ। ਜਦਕਿ ਪਾਕਿਸਤਾਨੀ ਜ਼ਿੰਮੇਦਾਰਾਂ ਨੇ ਦੋਹਰੀ ਨਾਗਰਿਕਤਾ ਦੇ ਬਾਰੇ ਤੁਰਕੀ ਦੇ ਨਾਲ ਵੀ ਸਮਝੌਤਾ ਕਰਨ ਦਾ ਐਲਾਨ ਕੀਤਾ ਹੈ ਜੋ ਛੇਤੀ ਹੋ ਸਕਦਾ ਹੈ। ਕਿਆ ਬਾਤਾਂ ਸ਼ਹਿਰ ਲਾਹੌਰ ਦੀਆਂ, ਦਿਨ ਰਾਤਾਂ ਸ਼ਹਿਰ ਲਾਹੌਰ ਦੀਆਂ। ਲਾਹੌਰ ਸ਼ਹਿਰ ਸਦੀਆਂ ਤੋਂ ਮਾਡਰਨਿਜ਼ਮ ਦੀ ਇੱਕ ਨਿਸ਼ਾਨੀ ਪਾਰੋਂ ਜਾਣਿਆ ਜਾਂਦਾ ਹੈ ਔਰ ਇਸ ਸ਼ਹਿਰ ਦੀਆਂ ਰੌਣਕਾਂ ਜਗ ਧੁੰਮੀਆਂ ਨੇ। ਹੁਣ ਲਾਹੌਰ ਸ਼ਹਿਰ ਦੇ ਵਿੱਚ ਬਣੀ ਇੱਕ ਨਵੀਂ ਮਾਡਰਨ ਸੜਕ ਨੂੰ ਜਦੀਦ ਸੜਕ ਯਾਨੀ ਰੂਟ 47 ਦੇ ਨਾਮ ਤੋਂ ਪੁਕਾਰਿਆ ਜਾ ਰਿਹਾ ਹੈ। ਇਹ ਸੜਕ ਦੇ ਖੂਬ ਚਰਚੇ ਨੇ। ਇਹ ਸੜਕ ਕਲਮਾ ਚੌਕ, ਗੁਲਬਰਗ, ਮੇਨ ਬਿਲਵਰਡ, ਲਿਬਰਟੀ ਮਾਰਕੀਟ ਸਮੇਤ ਵਾਲਟਨ ਰੋਡ ਤੇ ਕਈ ਹੋਰ ਥਾਵਾਂ ਤੇ ਬਣੀ ਹੈ। ਇਹ ਸੜਕ ਉਸ ਨਵੇਂ ਥਾਂ ਤੱਕ ਜਾਏਗੀ ਜਿਹਨੂੰ CBD ਪੰਜਾਬ ਦੇ ਮਹਿਕਮੇ ਵੱਲੋਂ ਵਸਾਉਣ ਦੀ ਤਿਆਰੀ ਹੋ ਚੁੱਕੀ ਹੈ। ਇਹ ਵਾਲਟਨ ਏਅਰਪੋਰਟ ਦਾ ਉਪਰਾਣਾ ਥਾਂ ਹੈ ਜਿੱਥੇ ਸਕਾਈ ਸਕੈਪਰਸ ਬਿਲਡਿੰਗਸ ਬਣਨ ਜਾ ਰਹੀਆਂ ਨੇ। ਇਹ ਸੜਕ ਨੂੰ ਹੁਣ ਆਵਾਮ ਦੇ ਵਾਸਤੇ ਖੋਲ ਦਿੱਤਾ ਗਿਆ ਹੈ। ਰੂਟ 47 ਉਹ ਸੜਕ ਹੈ ਜਿੱਥੇ ਸੋਲਰ ਪੈਨਲ ਲਾ ਕੇ 1 MW ਬਿਜਲੀ ਬਣਾਉਣ ਦੀ ਪੈਦਾਵਾਰ ਲਈ ਜਾ ਰਹੀ ਹੈ, ਜੋ ਇਸ ਸੜਕ ਦੇ ਉੱਤੇ ਲੱਗੀਆਂ ਰੋਸ਼ਨੀਆਂ ਤੇ ਰੰਗ ਬਿਰੰਗੀਆਂ ਕੁਮਕਮਿਆਂ ਨੂੰ ਨੂਰ ਦਿੰਦੀ ਹੈ। CBD ਪੰਜਾਬ ਯਾਨੀ ਪੰਜਾਬ ਸੈਂਟਰਲ ਬਿਜ਼ਨਸ ਡਿਸਟ੍ਰਿਕਟ ਡਿਵੈਲਪਮੈਂਟ ਅਥਾਰਟੀ, ਉਹਨਾਂ ਦੇ ਪ੍ਰਧਾਨ ਇਮਰਾਨ ਅਮੀਨ ਦਾ ਆਖਣਾ ਹੈ ਕਿ 4.5 ਕਿਲੋਮੀਟਰ ਲੰਮੀ ਤੇ ਮਾਡਰਨ ਇਸ ਸੜਕ ਤੇ ਜਿੰਨੀ ਮਰਜ਼ੀ ਬਾਰਿਸ਼ ਹੋ ਜਾਏ ਪਾਣੀ ਨਹੀਂ ਖਲੋਏਗਾ। ਅਸੀਂ ਉਸ ਪਾਣੀ ਨੂੰ ਡੂੰਘਿਆਈ ਦੇ ਵਿੱਚ ਬਣੇ ਇੱਕ ਸਿਸਟਮ ਦੇ ਤਹਿਤ ਇਕੱਠਾ ਕਰਾਂਗੇ, ਫੇਰ ਤੋਂ ਸਾਫ਼ ਕਰਕੇ ਵਰਤਾਂਗੇ ਤੇ ਵਾਧੂ ਪਾਣੀ ਨੂੰ ਨਵੀਂ ਬਣੀ ਝੀਲ ਦੇ ਵਿੱਚ ਪਾ ਦੇਵਾਂਗੇ। ਸੜਕ ਰੂਟ 47 ਖੁੱਲਣ ਦੇ ਉੱਤੇ ਲਾਹੌਰ ਦੀ ਆਵਾਮ ਨੇ ਬੜਾ ਜੋਸ਼ੋ ਜਜ਼ਬਾ ਵਿਖਾਇਆ। ਰੱਬ ਦੇ ਘਰ ਮੱਕੇ ਤੇ ਮਦੀਨੇ ਦਾ ਇਸ ਸਾਲ ਹਜ ਕਰਨ ਵਾਲੇ ਖੁਸ਼ਕਿਸਮਤ ਰੱਬ ਦੇ ਲਾਡਲੇ ਪ੍ਰਾਹੁਣਿਆਂ ਲਈ ਪਾਕਿਸਤਾਨ ਤੋਂ ਪਹਿਲੀ ਹਜ ਪ੍ਰਵਾਜ਼ ਰਾਤੀ ਮਦੀਨੇ ਅੱਪੜ ਗਈ ਹੈ। ਪਾਕਿਸਤਾਨੀ ਸਰਕਾਰੀ ਸਕੀਮ ਰਾਹੀਂ ਇਸ ਸਾਲ ਪਾਕਿਸਤਾਨ ਤੋਂ 88,000 ਹਾਜੀ ਰੱਬ ਦੇ ਘਰ ਦੇ ਦੀਦ ਦਰਸ਼ਨ ਤੇ ਨਜ਼ਾਰੇ ਕਰਨਗੇ। ਪਾਕਿਸਤਾਨ ਦੇ ਸ਼ਹਿਰ ਲਾਹੌਰ, ਕਰਾਚੀ, ਇਸਲਾਮਾਬਾਦ, ਪਿਸ਼ਾਵਰ, ਕੋਇਟਾ, ਸਿਆਲਕੋਟ ਤੇ ਫੈਸਲਾਬਾਦ ਸਮੇਤ ਕਈ ਹੋਰ ਸ਼ਹਿਰਾਂ ਦੇ ਏਅਰਪੋਰਟਸ ਦੇ ਉੱਤੇ ਰੋਡ ਟੂ ਮੱਕਾ ਮਨਸੂਬੇ ਦੇ ਤਹਿਤ ਸਪੈਸ਼ਲ ਕਾਊਂਟਰ ਬਣਾ ਦਿੱਤੇ ਗਏ ਨੇ। ਇਨ੍ਹਾਂ ਕਾਊਂਟਰਸ ਤੇ ਹੀ ਹਾਜੀਆਂ ਦੇ ਸਮਾਨ ਦੀ ਚੈਕਿੰਗ ਤੇ ਸਕੈਨਿੰਗ ਸਮੇਤ ਇਹਦੀ ਬੋਰਡਿੰਗ ਹੋ ਜਾਂਦੀ ਏ ਤੇ ਫਿਰ ਹਾਜੀਆਂ ਨੂੰ ਸਾਊਦੀ ਅਰਬ ਅੱਪੜਨ ਤੇ ਸਿਰਫ ਆਪਣਾ ਸਮਾਨ ਵਸੂਲਣਾ ਪੈਂਦਾ ਹੈ। ਇਸਲਾਮਾਬਾਦ, ਲਾਹੌਰ, ਕਰਾਚੀ ਏਅਰਪੋਰਟ ਤੇ 7-7 ਜਦਕਿ ਬਾਕੀ ਕਈ ਏਅਰਪੋਰਟ ਦੇ ਉੱਤੇ 6-6 ਕਾਊਂਟਰਸ ਬਣੇ ਨੇ ਜੋ ਸਿਰਫ ਹਾਜੀਆਂ ਨੂੰ ਡੀਲ ਕਰਦੇ ਨੇ। ਸਾਊਦੀ ਅਰਬ ਤੋਂ 47 ਸਰਕਾਰੀ ਲੋਕਾਂ ਦਾ ਇੱਕ ਜੱਥਾ ਪਾਕਿਸਤਾਨ ਅੱਪੜ ਕੇ ਇਨ੍ਹਾਂ ਸਭ ਮਾਮਲਿਆਂ ਦੀ ਜਾਂਚ ਕਰ ਰਿਹਾ ਹੈ। ਇਸ ਸਾਲ ਪਹਿਲੀ ਹਜ ਪ੍ਰਵਾਸ ਇਸਲਾਮਾਬਾਦ ਏਅਰਪੋਰਟ ਤੋਂ ਉਡਾਨ ਭਰੀ। ਇਸਲਾਮਾਬਾਦ ਤੋਂ ਇਸ ਸਾਲ 28,400 ਹਾਜੀ ਰੱਬ ਦੇ ਘਰ ਬੱਕੇ ਤੇ ਮਦੀਨੇ ਦੇ ਦਰਸ਼ਨ ਕਰਨ ਸਮੇਤ ਹਜ ਦਾ ਸਭ ਤੋਂ ਵੱਡਾ ਧਾਰਮਿਕ ਰੁਕਣ ਅਦਾ ਕਰਨਗੇ। ਪਾਕਿਸਤਾਨ ਤੋਂ ਹਾਜੀਆਂ ਨੂੰ ਅਪੜਾਉਣ ਲਈ ਪ੍ਰਵਾਜ਼ਾਂ ਦਾ ਇਹ ਆਪਰੇਸ਼ਨ 31 ਮਈ ਤੱਕ ਚੱਲਦਿਆਂ ਰਹੇਗਾ। ਲੋ ਜੀ, ਇਸ ਹਫਤੇ ਲਈ ਇੰਨਾ ਹੀ। ਆਉਂਦੇ ਹਫਤੇ ਕੁਝ ਹੋਰ ਖਬਰਾਂ ਦਾ ਨਿਚੋੜ ਲੈ ਕੇ ਮਸੂਦ ਮੱਲੀ SBS ਪੰਜਾਬੀ ਦੇ ਸਭ ਸੁਣਨ ਵਾਲਿਆਂ ਦੇ ਰੂਬਰੂ ਹਾਜ਼ਰ ਹਾਓ।
SBS ਰੇਡੀਓ ਦੇ ਉੱਤੇ ਪੰਜਾਬੀ ਪ੍ਰੋਗਰਾਮ ਤੁਸੀਂ ਇਸ ਵਕਤ ਸੁਣ ਰਹੇ ਹੋ। ਮੈਂ ਹਾਂ ਪੁਨੀਤ ਟਿੰਗਰਾ ਤੇ ਆਓ ਵਾਰੀ ਆ ਚੁੱਕੀ ਹੈ ਸਾਡੇ ਹੁਣ ਪਹਿਲੇ ਗਾਣੇ ਦੀ। ਸੁਣਦੇ ਹਾਂ ਗਾਣਾ ਪਰਿੰਦੇ ਬਾਏ ਬੀ ਪਰਾਗ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਹੈ SBS ਪੰਜਾਬੀ ਤੇ। ਮੈਂ ਹਾਂ ਪੁਨੀਤ ਟਿੰਗਰਾ ਅਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਸ਼ੋਅ ਦੇ ਪਹਿਲੇ ਹਿੱਸੇ ਦੇ ਵਿੱਚ ਹਾਲ ਹੀ ਦੇ ਵਿੱਚ ਵਾਪਰੀ ਇੱਕ ਦੁਖਦਾਇਕ ਘਟਨਾ ਦਾ ਜ਼ਿਕਰ ਕਰ ਰਹੇ ਸੀ, ਜਿੱਥੇ ਨਿਊ ਕਾਸਲ ਦੇ ਵਿੱਚ 18 ਸਾਲਾਂ ਏਕਮ ਸਾਨੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਅਤੇ ਏਕਮ ਸਾਨੀ ਦੇ ਪਿਤਾ ਦੇ ਨਾਲ SBS ਪੰਜਾਬੀ ਨੇ ਗੱਲਬਾਤ ਕੀਤੀ ਹੈ। ਆਓ ਸੁਣਦੇ ਹਾਂ ਇਸੇ ਹੀ ਗੱਲਬਾਤ ਦਾ ਅਗਲਾ ਹਿੱਸਾ।
ਤੁਸੀਂ ਦੱਸਿਆ ਕਿ ਅਜੇ ਤੱਕ ਤੁਸੀਂ ਆਪਣੇ ਬੇਟੇ ਨੂੰ ਉਸ ਤੋਂ ਬਾਅਦ ਦੇਖ ਨਹੀਂ ਸਕੇ ਹੈਗੇ ਹੋ?
ਨਹੀਂ, ਹਾਲੇ ਤੱਕ ਅੱਜ ਨਹੀਂ ਦੇਖ ਸਕੇ। ਹੁਣ ਅੱਜ ਸ਼ਾਇਦ ਸ਼ਾਮ ਨੂੰ ਜਾਂ ਕੱਲ ਸਵੇਰ ਤੱਕ ਨੂੰ ਦਰਸ਼ਨ ਕਰ ਸਕਾਂਗੇ ਅਸੀਂ।
ਤੇ ਹੁਣ ਤੱਕ ਜਿਵੇਂ ਸਾਡਾ ਤੇ ਪੰਜਾਬੀ ਭਾਰਤੀ ਭਾਈਚਾਰਾ ਹੈ, ਉਹਨਾਂ ਵੱਲੋਂ ਕਿੰਨਾ ਕੁ ਸਹਿਯੋਗ ਦਿੱਤਾ ਜਾ ਰਿਹਾ ਹੈ? ਉਹ ਕਿਵੇਂ ਅਪਰੋਚ ਕਰ ਰਹੇ ਆ ਅਥਾਰਟੀਜ਼ ਤੱਕ?
ਜੀ, ਬਹੁਤ ਦੂਰੋਂ ਨੇੜਿਓਂ ਹਰ ਜਿਸ ਨੂੰ ਵੀ ਪਤਾ ਲੱਗ ਰਿਹਾ ਇਸ ਖਬਰ ਬਾਰੇ, ਸਭ ਦੇ ਦੁੱਖ ਦੇ ਵਿੱਚ ਬੜੇ ਲੋਕ ਦੇ ਫੋਨ ਆ ਰਹੇ ਹੈ, ਸਭ ਮਿਲਣ ਦੀ ਕੋਸ਼ਿਸ਼ ਵੀ ਕਰ ਰਹੇ ਹੈ। ਅਸੀਂ ਇੱਕ ਛੋਟਾ ਜਿਹਾ ਉੱਥੇ ਉਹਨੂੰ ਫੁੱਲ ਅਰਪਿਤ ਕਰ, ਜਿੱਥੇ ਉਹਦੀ ਡੈਥ ਹੋਈ ਸੀ ਮੇਰੇ ਬੱਚੇ ਨੂੰ ਗੋਲੀਆਂ ਮਾਰੀਆਂ ਸੀ, ਅਸੀਂ ਉੱਥੇ ਇਕੱਠ ਵੀ ਕਰਿਆ ਪੰਜਾਬੀ ਭਾਈਚਾਰੇ ਬੜੀ ਦੂਰੋਂ, ਮੈਲਬਰਨ ਤੋਂ, ਕੈਨਬਰਾ ਤੋਂ, ਬ੍ਰਿਸਬੇਨ ਤੋਂ ਵੀ ਬੰਦੇ ਆਏ ਹਨਾ। ਮੈਂ ਉਹਨਾਂ ਦਾ ਬੜਾ ਧੰਨਵਾਦੀ ਹਾਂ। ਨਿਊ ਕਾਸਲ ਦੀ ਸੰਗਤ ਹੋ ਗਈ, ਗੁਰਦੁਆਰਾ ਸਾਹਿਬ ਦੀ ਸੰਗਤ ਹੋਈ ਤੇ ਸਭ ਨੇ ਬੜਾ ਸਹਿਯੋਗ ਦੇ ਰਹੇ ਹਾਂ। ਮੇਰੇ ਟੈਕਸੀ ਯੂਨੀਅਨ ਵਾਲੇ ਸਾਰੇ ਆਪਣੇ ਡਰਾਈਵਰ ਬ੍ਰਦਰ ਬਹੁਤ ਸਾਡੇ ਨਾਲ ਕੋਆਪਰੇਟ ਕਰਦੇ ਹੈ
ਜੀ। ਇਹ ਕੰਮ ਕਿੰਨੇ ਸਾਲ ਦਾ ਸੀ ਜਦੋਂ ਇੱਥੇ ਮਾਈਗ੍ਰੇਟ ਹੋਇਆ?
ਏਕਮ 2013 ਸਾਢੇ 13 ਸਾਲ ਦਾ ਸੀਗਾ ਜੀ ਜਦੋਂ ਅਸੀਂ ਉਰੇ ਆਏ,
ਤੇ ਹੁਣ ਉਹ 18 ਸਾਲ ਦਾ ਸੀ ਜਦੋਂ ਦੀ ਡੈਥ ਹੋਈ।
18 ਸਾਲ ਇਸੇ ਸਾਲ ਉਹਨੂੰ ਜਨਵਰੀ ਦੇ ਵਿੱਚ ਮਤਲਬ 17 ਕੰਪਲੀਟ ਕਰਕੇ 18 ਲੱਗਿਆ ਸੀਗਾ ਜੀ, 3 ਮਹੀਨੇ ਸਮਝੋ ਹਲੇ 18 ਦੀ ਟੱਪਿਆ
ਜੀ। ਤੇ ਉਹਨੇ ਪੜ੍ਹਾਈ ਲਿਖਾਈ ਵਗੈਰਾ ਇੱਥੇ ਕੀਤੀ?
ਹਾਂਜੀ, ਉਹ ਕੁਐਕਰ ਹਿਲ ਸਕੂਲ ਚ ਪੜ੍ਹਦਾ ਸੀਗਾ ਸਿਡਨੀ, ਤੇ 11th ਤੱਕ ਉੱਥੇ ਪੜਿਆ ਜੀ, ਫਿਰ ਅਸੀਂ ਉਰੇ ਮੂਵ ਹੋ ਗਏ ਸੀਗੇ। ਫਿਰ ਹੁਣ ਅੱਜ ਕੱਲ ਉਸਨੇ ਆਪਣਾ ਪੈਰਾਮੈਟਰਾ ਚ ਇੱਕ ਕਾਲਜ ਆ, ਉਹਦੇ ਵਿੱਚ ਆਟੋਮੋਬਾਈਲ ਇਲੈਕਟ੍ਰੀਕਲ ਦਾ ਡਿਪਲੋਮਾ ਚ ਐਡਮਿਸ਼ਨ ਲਈ ਹੋਈ ਸੀ ਜੀ, ਉੱਥੇ ਕਲਾਸਾਂ ਲੈਣ ਜਾਇਆ ਕਰਦਾ ਸੀ।
ਤੇ ਕੀ ਅੱਗੇ ਜਾ ਕੇ ਉਹਦੇ ਕੀ ਸੁਪਨੇ ਸੀਗੇ ਜਾਂ ਤੁਹਾਡੇ ਪਰਿਵਾਰ ਦੇ ਵਿੱਚ ਕੀ ਸੁਪਨੇ ਸੀ ਆਪਣੇ ਬੱਚਿਆਂ ਨੂੰ ਲੈ ਕੇ?
ਮੇਰਾ ਬੱਚਾ ਬਹੁਤ ਇੰਟੈਲੀਜੈਂਟ ਸੀ ਜੀ, ਉਹ ਆਟੋਮੋਬਾਈਲ ਦੇ ਵਿੱਚ ਹੀ ਅੱਗੇ ਵਧਣਾ ਚਾਹੁੰਦਾ ਸੀ, ਤੇ ਉਸਦਾ ਆਪਣਾ ਮਨ ਸੀ ਮੈਂ ਆਪਣੀ ਵਰਕਸ਼ਾਪ ਬਣਾਵਾਂਗਾ, ਤੁਸੀਂ ਉਸਦੇ ਘਰ ਆਓ। ਉਹਨੇ ਘਰ ਦੇ ਵਿੱਚ ਇੰਨੇ ਟੂਲ ਆਪਣੇ ਇਕੱਠੇ ਕਰ ਰੱਖੇ ਸੀ, ਹੁਣ ਇਸੇ ਉਮਰ ਜੀ ਦੇ ਬਹੁਤ ਸਾਰੇ ਉਹ ਕੰਮ ਕਾਰਾਂ ਦੇ ਆਪ ਜਾਣਦਾ ਸੀ, ਛੋਟੀ ਜਿਹੀ ਉਮਰ ਜੀ ਜਿਹੜੇ ਉਹ ਆਪ ਕਰ ਲੈਂਦਾ ਹੁੰਦਾ ਸੀ, ਤੇ ਉਹਨੂੰ ਬਹੁਤ ਸ਼ੌਂਕ ਸੀਗਾ ਮਕੈਨਿਕ ਬਣਨ ਦਾ, ਤੇ ਵੀ ਮੈਂ ਇੱਕ ਅੱਛਾ ਮਕੈਨਿਕ ਬਣਾ, ਅੱਛੀ ਵਰਕਸ਼ਾਪ ਬਣਾਵਾਂ, ਤੇ ਨਾਲ ਕਾਰਾਂ ਨੂੰ ਆਪ ਕਾਰਾਂ ਲਵਾਂ, ਉਹਨਾਂ ਨੂੰ ਅਪਗ੍ਰੇਡ ਕਰਾਂ, ਤੇ ਫਿਰ ਆਪ ਵੀ ਮਤਲਬ ਇਵੇਂ ਦਾ ਸ਼ੌਂਕ ਸੀ ਜੀ
ਜੀ। ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਤੁਸੀਂ ਜਦੋਂ ਆਏ ਸੀ ਇੱਥੇ ਤਾਂ ਤੁਸੀਂ ਕਿਸ ਤਰ੍ਹਾਂ ਮਾਈਗ੍ਰੇਟ ਹੋ ਕੇ ਆਏ ਹੋ? ਤੁਸੀਂ ਪੀਆਰ ਆਏ ਸੀਗੇ ਜਾਂ ਤੁਸੀਂ
ਸਕਿੱਲਡ ਮਾਈਗ੍ਰੇਟ? ਅਸੀਂ ਪੀਆਰ ਨਹੀਂ, ਅਸੀਂ ਦਰਅਸਲ ਅਸੀਂ ਮੇਰਾ ਬ੍ਰਦਰ ਉਰੇ ਸੀਗਾ ਜੀ 2020 ਦੇ ਵਿੱਚ, ਉਸਨੇ ਸਾਨੂੰ ਸਪੋਂਸਰ ਕਰਿਆ ਸੀ, ਤੇ ਅਸੀਂ ਘੁੰਮਣ ਲਈ 15-20 ਦਿਨ ਲਈ ਅਸੀਂ ਉਰੇ ਆਏ ਸੀ। ਉਸ ਤੋਂ ਬਾਅਦ ਕੀ ਹੁੰਦਾ ਕਿ ਮੇਰੇ ਆਪਣਾ ਕਰੋਨਾ, ਉਹਨਾਂ ਦਿਨਾਂ ਚ ਕੋਵਿਡ ਦੇ ਜਿਹੜਾ ਸੀਗਾ ਸਮਾਂ ਜ਼ਿਆਦਾ ਵੱਧ ਗਿਆ, ਤੇ ਫਲਾਈਟਾਂ ਵਗੈਰਾ ਬੰਦ ਹੋ ਗਈਆਂ, ਅਸੀਂ ਇੱਥੇ ਸਟੱਕ ਹੋ ਗਏ। ਸਟੱਕ ਹੋਣ ਕਰਕੇ ਸਾਨੂੰ ਰਿਟਰਨ ਜਿਹੜੀ ਸੀ ਟਿਕਟ ਨਹੀਂ ਸੀ ਮਿਲ ਰਹੀ, ਤੇ ਅਸੀਂ ਉਰੇ ਸਟੱਕ ਹੋਏ। ਮੇਰੇ ਬ੍ਰਦਰ ਉਰੇ ਪਿਛਲੇ 2006 ਤੋਂ ਉਰੇ ਸੀਗਾ, ਉਹ ਸਿਟੀਜ਼ਨ ਸੀਗਾ ਜੀ ਉਰੇ, ਤੇ ਉਹਨੇ ਮੇਰੀ ਵਾਈਫ ਨਾਲ ਰਿਕੁਐਸਟ ਕਰਕੇ ਤੇ ਮੇਰੀ ਵਾਈਫ ਦਾ ਸਟੂਡੈਂਟ ਵੀਜ਼ਾ ਅਪਲਾਈ ਕਰ ਦਿੱਤਾ, ਤੇ ਉਹਦੇ ਤੋਂ ਬਾਅਦ ਸਾਨੂੰ ਸਟੂਡੈਂਟ ਵੀਜ਼ਾ ਗ੍ਰਾਂਟ ਹੋ ਗਿਆ। ਫਿਰ ਸਾਡੀ ਹੁਣ ਅੱਜ ਕੱਲ੍ਹ ਮਤਲਬ TR ਟੈਂਪਰੇਰੀ ਰੈਜੀਡੈਂਸ ਜਿਹਨੂੰ ਆਪਾਂ ਕਹਿ ਦਿੰਦੇ ਹਾਂ 485, ਉਹ ਚੱਲ ਰਿਹਾ ਸੀਗਾ, ਤੇ ਅਸੀਂ ਆਉਣ ਵਾਲੇ ਸਮੇਂ ਚ ਵੀ ਉਹ ਜਿਹੜੀ ਰਿਕੁਆਇਰਮੈਂਟ ਪੂਰੀਆਂ ਕਰਕੇ ਤੇ ਅੱਗੇ ਪਰਮਾਨੈਂਟ ਦੀ ਫਾਈਲ ਲਗਾਉਣੀ ਸੀ ਹਾਲੇ।
ਅੱਛਾ ਅੱਛਾ, ਠੀਕ
ਹੈ, ਅਸੀਂ ਹਾਲੇ ਟੈਂਪਰੇਰੀ ਰੈਜੀਡੈਂਸ ਤੇ ਸੀ।
ਹਾਂਜੀ, ਜਿਵੇਂ ਮੈਂ ਕਿਹਾ ਕਿ ਬਹੁਤ ਹੀ ਦੁਖਦਾਈ ਘਟਨਾ ਹੈਗੀ ਹੈ ਸਾਰੇ ਪਰਿਵਾਰ ਵਾਸਤੇ, ਬਹੁਤ ਹੀ ਮੁਸ਼ਕਿਲ ਦੀ ਘੜੀ ਹੈ। ਤੁਸੀਂ ਦੱਸਿਆ ਕਿ ਛੋਟਾ ਭਰਾ ਵੀ ਹੈ, ਉਹ ਕਿੰਨੇ ਸਾਲ ਦਾ?
ਮੇਰਾ ਛੋਟਾ, ਮੇਰਾ ਬੇਟਾ ਛੋਟਾ ਤਾਂ 10 ਸਾਲ ਦਾ ਜੀ।
ਅੱਛਾ, ਕਾਫੀ ਛੋਟਾ ਹੈ ਉਹ।
ਹਾਂਜੀ ਹਾਂਜੀ।
ਤੇ ਤੁਸੀਂ ਆਪਣੇ ਵੱਲੋਂ ਕੋਈ ਸੁਨੇਹਾ ਕੋਈ ਭਾਈਚਾਰੇ ਵਾਸਤੇ ਜਾਂ ਅਥਾਰਟੀਜ਼ ਵਾਸਤੇ ਕੀ ਕਹਿਣਾ ਚਾਹੋਗੇ ਜੋ ਇਹੋ ਜਿਹੀਆਂ ਮੰਦਭਾਗੀਆਂ ਘਟਨਾਵਾਂ ਨਾ ਵਾਪਰਨ?
ਪਰਮਾਤਮਾ ਕਿਸੇ ਦੇ ਬੱਚੇ ਨਾਲ ਹੀ ਇਦਾਂ ਦਾ ਕੰਮ ਨਾ ਹੋਵੇ। ਅਸੀਂ ਇਹਨਾਂ ਦੇਸ਼ਾਂ ਦੇ ਵਿੱਚ ਤਾਂ ਬੈਠੇ ਆਪਣੇ ਘਰ ਛੱਡ ਕੇ ਕਿ ਬੱਚਿਆਂ ਦੇ ਚੰਗਾ ਭਵਿੱਖ ਬਣੇਗਾ, ਅਸੀਂ ਅੱਛੇ ਦੇਸ਼ ਦਾ। ਮੈਂ ਸਾਰਾ ਦਿਨ ਟੈਕਸੀ ਚਲਾਉਂਦਾ, ਕਈ ਵਾਰ ਰਾਤ ਦੇ ਸਮੇਂ ਚਲਾਉਂਦਾ, ਉਰੇ ਬੱਚੇ ਰਾਤ ਨੂੰ 1-2 ਵਜੇ ਬੱਸ ਸਟੋਪਾਂ ਦੇ ਆਮ ਆਉਂਦੇ ਜਾਂਦੇ। ਸਾਨੂੰ ਕਦੀ ਇਹ ਉਮੀਦ ਵੀ ਨਹੀਂ ਸੀ, ਕਦੀ ਸੋਚ ਵੀ ਨਹੀਂ ਸਕਦੇ ਕਿ ਮੈਂ ਇੰਨੀ ਵੱਡੀ ਗੱਲ ਕੋਈ ਗੋਲੀ ਚਲਾ ਦੇਗਾ ਸਾਡੇ ਬੱਚੇ ਦੇ ਉੱਤੇ। ਤੇ ਮੇਰਾ ਸੁਨੇਹਾ ਉਹਨਾਂ ਮਾਂ ਪਿਓ ਲਈ ਹੈ ਜਿਨ੍ਹਾਂ ਦੇ ਬੱਚੇ ਉਹਨਾਂ ਦੇ ਕੋਲ ਹੈ, ਉਹਨਾਂ ਨੂੰ ਪਿਆਰ ਕਰੋ, ਉਹਨਾਂ ਦੀ ਕੇਅਰ ਕਰੋ। ਉਹਨਾਂ ਮੇਰੇ ਬੱਚੇ ਨੂੰ ਥੋੜੀ ਜਿਹੀ ਬੁਲਿੰਗ ਹੋ ਰਹੀ ਸੀ ਪਿਛਲੇ ਕੁਝ ਸਮੇਂ ਤੋਂ, ਤੇ ਉਸਨੇ ਘਰ ਗੱਲ ਨਹੀਂ ਕਰੀ। ਹੁਣ ਉਹਦੀ ਮੌਤ ਤੋਂ ਬਾਅਦ ਉਹਦੇ 2-4 ਦੋਸਤ ਆਏ ਆ ਜਿਨ੍ਹਾਂ ਨੇ ਦੱਸਿਆ ਵੀ ਇੱਕ ਉਹਨੂੰ ਥਰੈਡਿੰਗ ਹੋ ਰਹੀ ਸੀ, ਜੇ ਉਹ ਮੇਰੇ ਨਾਲ ਗੱਲ ਕਰਦਾ ਤੇ ਅਸੀਂ ਇਸ ਮਸਲੇ ਦਾ ਕੋਈ ਹੱਲ ਕਰਦੇ। ਕਿਉਂਕਿ ਸਾਡੇ ਬੱਚੇ ਜਿਹੜੇ ਅਸੀਂ ਨਵੇਂ ਮੂਵ ਹੋਏ ਆ ਤੇ ਥੋੜੇ ਸੰਗਦੇ ਵੀ ਆ, ਤੇ ਥੋੜੇ ਕਹਿੰਦੇ ਵੀ ਅਸੀਂ ਮਾਂ ਪਿਓ ਦੇ ਬਰਡਨ ਨਾ ਪਾਈਏ ਦਿਮਾਗ, ਤੇ ਬੱਚਿਆਂ ਨੂੰ ਬੈਠੋ, ਉਹਨਾਂ ਦੇ ਕੋਲ ਬੈਠੋ, ਉਹਨਾਂ ਨਾਲ ਗੱਲ ਕਰੋ, ਉਹਨਾਂ ਦੇ ਮਨ ਦੀ ਗੱਲ ਪੁੱਛੋ ਵੀ ਤੁਹਾਡੇ ਨਾਲ ਕੋਈ ਪਰੇਸ਼ਾਨੀ ਤਾਂ ਨਹੀਂ ਚੱਲਦੀ ਸਕੂਲ 'ਚ, ਕਾਲਜ 'ਚ, ਜਾਂ ਜਿੱਥੇ ਉਹ ਕੰਮ ਕਰਦੇ ਆ ਉੱਥੇ, ਕਿਧਰੇ ਵੀ ਛੋਟੀ ਤੋਂ ਛੋਟੀ ਗੱਲ ਦੇ ਨੇੜੇ ਜਾਣ ਦੀ ਕੋਸ਼ਿਸ਼ ਕਰੋ। ਕਿਉਂਕਿ ਹੁਣ ਉਹ ਲੋਕਾਂ ਦੇ ਆ ਕੇ ਦੱਸਣ ਦਾ ਕੋਈ ਫਾਇਦਾ ਨਹੀਂ ਹੋ ਰਿਹਾ, ਕਿਉਂਕਿ ਇੱਕ ਦੋਸਤ ਨੇ ਤਾਂ ਗੋਰਾ ਉਹਦਾ, ਉਹਨੇ ਆ ਕੇ ਦੱਸਿਆ ਵੀ ਡੈਵਿਡ ਨਾਮ ਹੈ ਉਹਦਾ, ਉਹਨੇ ਆ ਕੇ ਦੱਸਿਆ ਵੀ ਮੈਂ ਜਿਸ ਦਿਨ ਇਸ ਨੂੰ ਥਰੈਡਿੰਗ ਦੀ ਕੋਲ ਆਈ ਤੇ ਮੈਂ ਇਸਨੂੰ ਕਿਹਾ ਵੀ ਆਪਾਂ ਨੂੰ ਪੁਲਿਸ ਸਟੇਸ਼ਨ ਜਾਣਾ ਚਾਹੀਦਾ, ਤਾਂ ਇਸ ਨੇ ਇਗਨੋਰ ਕਰ ਦਿੱਤਾ, ਨਹੀਂ ਮੈਂ ਵੀ ਪੁਲਿਸ ਚ ਨਹੀਂ ਜਾਣਾ ਚਾਹੁੰਦਾ
ਸਿਸਟਮ ਬਾਰੇ ਪਤਾ ਨਹੀਂ
ਹੈ। ਹਾਂ ਸਿਸਟਮ ਬਾਰੇ ਥੋੜਾ ਜਿਹਾ ਬੱਚਾ ਘਬਰਾਉਂਦਾ ਸੀ ਜਾਂ ਜੋ ਵੀ ਲਾ ਲਓ, ਮੈਨੂੰ ਹੁਣ ਇਹਨੇ ਆਪਣਾ ਮੇਰੀ ਵਾਈਫ ਨੂੰ ਇੱਕ ਵਾਰੀ ਇਸਨੇ ਆ ਕੇ ਘਰ ਆ ਕੇ ਕਿਹਾ ਕਿ ਮੰਮਾ ਮੈਂ ਨਾ ਦਾੜੀ ਕਤਲ ਕਰਵਾਉਣੀ ਚਾਹੁੰਦਾ, ਦਾੜੀ ਕਟਵਾ ਦਾ, ਤੇ ਇਹਦੀ ਮੰਮਾ ਨੇ ਕਿਹਾ ਵੀ ਨਹੀਂ ਪੁੱਤਰ, ਤੇਰੇ ਪਾਪਾ ਨੇ ਰੱਖੀ ਹੋਈ ਦਾੜੀ ਤੇ ਆਪਾਂ ਆਪਣੇ ਪਰਿਵਾਰ ਚ ਗੱਲਾਂ ਚੰਗੀਆਂ ਨੀ ਲੱਗਦੀਆਂ, ਆਪਾਂ ਇਹ ਗੱਲਾਂ, ਮੈਨੂੰ ਲੱਗਦਾ ਜਿਹਦੇ ਬੱਚਾ ਕੋਈ ਮਹਿਸੂਸ ਕਰਦਾ ਸੀਗਾ ਕਿ ਜਿਹਦੇ ਸ਼ਰਮ ਮਹਿਸੂਸ ਕਰਦਾ ਸੀ ਜਾਂ ਕੋਈ ਉਹਨੂੰ ਤੰਗ ਪਰੇਸ਼ਾਨ ਕਰਦਾ ਸੀ, ਤਾਂ ਉਹਦੇ ਮੈਂ ਹੁਣ ਇਹੀ ਚਾਹੁੰਦਾ ਵੀ ਜਿਹੜੀ ਪੁਲਿਸ ਹੈ ਉਹ ਚੰਗੀ ਤਰ੍ਹਾਂ ਇਨਵੈਸਟੀਗੇਟ ਕਰੇ ਵੀ ਕਿਹਦੀ ਕਿਹਦੀਆਂ ਕੋਲਾਂ ਆਉਂਦੀਆਂ ਸੀ, ਕਿਹੜੇ ਇਹਦੇ ਮਿੱਤਰ ਸੀ, ਕਿਹਨਾਂ ਨੇ ਇਹਨੂੰ ਬੁਲਾਇਆ ਜਾਂ ਕੀ ਗੱਲ ਬਣੀ, ਹਨਾ, ਤੇ ਇਹ ਇਨਵੈਸਟੀਗੇਸ਼ਨ ਜਿਹੜੀ ਹੈ ਚੰਗੀ ਤਰ੍ਹਾਂ ਵੀ ਕਲੀਅਰ ਤੇ ਅੱਛੀ ਹੋਣੀ ਚਾਹੀਦੀ ਹੈ, ਉਹਦੀ ਗੱਡੀ ਸਾਨੂੰ ਮੋੜ ਦਿੱਤੀ ਸੀ, ਉਹਦੇ ਚੋਂ ਜੋ ਸਮਾਨ ਚਾਹੀਦਾ ਸੀ ਉਹਨਾਂ ਨੇ ਉਹ ਲੈ ਲਿਆ, ਤੇ ਅਸੀਂ ਕਹਿੰਦੇ ਉਹ ਰੱਖਣ ਪਰ ਉਹਦੀ ਤਫਤੀਸ਼ ਚੰਗੀ ਤਰ੍ਹਾਂ ਕੀਤੀ ਜਾਏ, ਕਿਉਂਕਿ ਉਹਦੇ ਚ ਪਤਾ ਲੱਗ ਸਕੇ ਵੀ ਕਿੰਨਾ ਕੋਲ ਬੈਠਦਾ ਸੀ, ਕੀ ਗੱਲ ਹੋਈ ਹੈ, ਕਿਉਂ ਹੋਈ ਹੈ, ਕਿੱਥੇ ਕਿਹਦੀ ਤਾਰ ਜੁੜਦੀ ਹੈ, ਤਾਂ ਜਿਹੜਾ ਦੋਸ਼ੀ ਹੈ ਵੀ ਉਹਨੂੰ ਬਣਦੀ ਸਜ਼ਾ ਜ਼ਰੂਰ ਮਿਲੇ।
ਅਮਰਿੰਦਰ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ ਇੰਨੇ ਔਖੇ ਸਮੇਂ ਦੇ ਵਿੱਚ ਵੀ ਸਾਡੇ ਵੱਲ ਸਮਾਂ ਕੱਢਿਆ, ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ, ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਤੁਹਾਡੇ ਨਾਲ ਫਿਰ ਦੁਬਾਰਾ ਰਾਬਤਾ ਕਰਾਂਗੇ ਜਿਵੇਂ ਜਿਵੇਂ ਪ੍ਰੋਗਰੈਸ ਹੋਏਗੀ। ਪੰਜਾਬੀ ਭਾਈਚਾਰੇ ਦੇ ਅਮਰ ਸਿੰਘ ਵੀ ਸਿਡਨੀ ਤੋਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਨਿਊਕਾਸਲ ਪਹੁੰਚੇ ਸਨ।
ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕਮਿਊਨਿਟੀ ਨੂੰ ਕਹਿੰਦੇ ਹਾਂ ਵੀ ਪਲੀਜ਼ ਪਰਿਵਾਰ ਦਾ ਸਹਿਯੋਗ ਦਿਓ, ਉਹਨਾਂ ਦਾ ਇੱਕ ਗੋਫੰਡਮੀ ਵੀ ਚੱਲ ਰਿਹਾ ਹੈ ਅਤੇ ਇੱਕ ਜਸਟਿਸ ਫੋਰ ਏਕਮ ਪੇਜ ਵੀ ਚਲਾਇਆ ਗਿਆ ਹੈ ਜਿਸ ਦੇ ਨਾਲ ਅੱਗੇ ਜਾ ਕੇ ਜਾਣਕਾਰੀ ਅਸੀਂ ਹੋਰ ਸਾਂਝੀ ਕਰਦੇ ਰਹਾਂਗੇ ਤਾਂ ਕਿ ਲੋਕਾਂ ਨੂੰ ਪਤਾ ਲੱਗਦੇ ਰਹੇ ਅਪਡੇਟਸ। ਅਤੇ ਪਰਿਵਾਰ ਇਸ ਟਾਈਮ ਬਿਲਕੁਲ ਟੁੱਟ ਚੁੱਕਿਆ ਅਤੇ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਾਂਗਾ ਵੀ ਸਾਡਾ ਇੱਕ ਬੱਚਾ, ਸਾਡਾ ਇੱਕ ਭੈਣ ਭਰਾ ਗਿਆ ਅਤੇ ਸਾਰੇ ਉਸ ਲਈ ਆਪਾਂ ਅਰਦਾਸ ਬੇਨਤੀ ਕਰੀਏ ਵੀ ਚਲੋ ਉਹਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਮਹਾਰਾਜ। ਪਰ ਪਰਿਵਾਰ ਇਸ ਟਾਈਮ ਬਹੁਤ ਹੀ ਫਰੈਜਾਇਲ ਹੈ ਅਤੇ ਅਸੀਂ ਉੱਥੇ ਲੋਕਲ ਉਹਦੇ ਜਿਹੜਾ ਛੋਟਾ ਭਰਾ ਉਹਦੇ ਟੀਚਰਸ ਵੀ ਅਸੀਂ ਸਕੂਲ ਦੇ ਜਿਹੜੇ ਮਿਲ ਕੇ ਗਏ ਨੇ ਅਤੇ ਉਹ ਵੀ ਕਹਿੰਦੇ ਵੀ ਅਸੀਂ ਤੁਹਾਡੇ ਨਾਲ ਕੰਮ ਕਰਾਂਗੇ ਵੀ ਹਾਓ ਵੀ ਕੈਨ ਹੈਲਪ ਦਾ ਯੰਗਰ ਬ੍ਰਦਰ। ਸੋ ਕਮਿਊਨਿਟੀ ਨਿਊਕਾਸਲ ਦੀ ਕਾਫ਼ੀ ਵਧੀਆ, ਉੱਥੇ ਤਕਰੀਬਨ ਜੇ 250 ਆਪਣੇ ਬੰਦੇ ਦਾ ਇਕੱਠ ਸੀ ਤਾਂ ਉਹਦੇ ਵਿੱਚ 100 ਬੰਦਾ ਗੋਰਿਆਂ ਦਾ ਵੀ ਸੀਗਾ, ਯੰਗਸਟਰਸ ਤੋਂ ਲੈ ਕੇ ਬੁੱਢਿਆਂ ਤੱਕ। ਸੋ ਨਿਊਕਾਸਲ ਦੀ ਕਮਿਊਨਿਟੀ ਦਾ ਵੀ ਥੈਂਕ ਯੂ ਜਿਨ੍ਹਾਂ ਨੇ ਇੰਨਾ ਵਧੀਆ ਉਪਰਾਲਾ ਕੀਤਾ ਵੀ ਇੱਕ ਜਿਹੜੀ ਸ਼ਰਮਨਾਕ ਇਹ ਦਰਦਨਾਕ ਕ੍ਰਾਈਮ ਹੋਇਆ ਉਹਦੇ ਖਿਲਾਫ਼ ਆਪਣੀ ਆਵਾਜ਼ ਬੁਲੰਦ ਕੀਤੀ।
ਤੁਸੀਂ ਹੋ SBS ਪੰਜਾਬੀ ਦੇ ਨਾਲ।
ਹਾਂਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ SBS ਪੰਜਾਬੀ ਤੇ, ਮੈਂ ਹਾਂ ਪੁਨੀਤ ਟਿੰਗਰਾ। ਅਤੇ ਆਓ ਹੁਣ ਗੱਲ ਕਰਦੇ ਹਾਂ ਆਸਟ੍ਰੇਲੀਅਨ ਫੈਡਰਲ ਇਲੈਕਸ਼ਨਸ 2025 ਦੀ। ਸੋ ਜੋ ਹੈ ਅਗਾਂਹ ਵੋਟਿੰਗ ਯਾਨੀ ਕਿ ਪ੍ਰੀ ਪੋਲਿੰਗ ਉਹ ਸ਼ੁਰੂ ਹੋ ਚੁੱਕੀ ਹੈ, ਵੈਸੇ ਐਕਚੁਅਲ ਡੇ ਵੋਟਿੰਗ ਦਾ 3 ਮਈ ਨੂੰ ਹੈ ਯਾਨੀ ਕਿ ਸ਼ਨੀਵਾਰ ਨੂੰ। ਸੋ ਪ੍ਰਵਾਸੀ ਭਾਈਚਾਰੇ ਇਸ ਚੋਣ ਵਿੱਚ ਵੋਟ ਕਿਵੇਂ ਪਾਉਣਗੇ, ਇਸ ਬਾਰੇ ਨਿਊ ਸਾਊਥ ਵੇਲਜ਼ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫੈਸਰ ਸੁਖਮਨੀ ਖੁਰਾਨਾ ਨੇ ਇੱਕ ਖੋਜ ਕੀਤੀ ਹੈ ਕਿ ਕਿੰਨੀ ਸਾਖਰਤਾ ਹੈ ਬਾਕੀ ਸਾਰੇ ਭਾਈਚਾਰਿਆਂ ਦੇ ਵਿੱਚ, ਤੇ ਆਓ ਇਹੀ ਰਿਪੋਰਟ ਸੁਣਦੇ ਹਾਂ।
ਤੁਸੀਂ ਹੋ SBS ਪੰਜਾਬੀ ਦੇ ਨਾਲ।
ਹਰ ਆਸਟ੍ਰੇਲੀਅਨ ਇਸ ਗੱਲ ਤੋਂ ਜਾਣੂ ਨਹੀਂ ਹੈ ਕਿ ਸਾਡੀ ਰਾਜਨੀਤਿਕ ਪ੍ਰਣਾਲੀ ਕਿਵੇਂ ਕੰਮ ਕਰਦੀ ਹੈ, ਖਾਸ ਕਰ ਉਹਨਾਂ ਪ੍ਰਵਾਸੀਆਂ ਲਈ ਜੋ ਅਜਿਹੇ ਦੇਸ਼ਾਂ ਤੋਂ ਆਏ ਨੇ ਜਿੱਥੇ ਵੋਟਿੰਗ ਇੱਕ ਵਿਕਲਪ ਸੀ, ਜਾਂ ਸ਼ਾਇਦ ਕਿਸੇ ਅਜਿਹੀ ਜਗ੍ਹਾ ਤੋਂ ਜਿੱਥੇ ਰਾਜਨੀਤਿਕ ਰੁਝੇਵਿਆਂ ਵਿੱਚ ਘੱਟ ਸਰਗਰਮੀ ਸੀ। ਤਾਂ ਆਓ SBS ਐਗਜ਼ਾਮਿਨ ਦੇ ਇਸ ਖਾਸ ਐਪੀਸੋਡ ਵਿੱਚ ਨਜ਼ਰ ਮਾਰਦੇ ਹਾਂ ਕਿ ਸਾਡੇ ਵਿਭਿੰਨ ਭਾਈਚਾਰੇ ਇੱਥੇ ਆਸਟ੍ਰੇਲੀਆ ਵਿੱਚ ਰਾਜਨੀਤੀ ਨੂੰ ਕਿਵੇਂ ਵੇਖਦੇ ਨੇ। ਡਾਇਲੀ ਸਿਡਨੀ ਦੇ ਦੱਖਣ ਪੱਛਮ ਵਿੱਚ ਫਾਲਰ ਦੀ ਸੁਤੰਤਰ ਮੈਂਬਰ ਹੈ ਅਤੇ ਕਹਿੰਦੀ ਹੈ ਕਿ ਉਸਦੇ ਭਾਈਚਾਰੇ ਵਿੱਚ ਰਾਜਨੀਤਿਕ ਸਾਖਰਤਾ ਦੀ ਘਾਟ ਹੈ। ਉਹ ਕਹਿੰਦੀ ਹੈ ਕਿ ਇਸ ਕਾਰਨ ਕੁਝ ਪ੍ਰਵਾਸੀ, ਖਾਸ ਕਰ ਵੀਤਨਾਮੀ ਭਾਈਚਾਰਾ, ਉਸੇ ਤਰੀਕੇ ਦੇ ਨਾਲ ਹੀ ਵੋਟ ਪਾਉਂਦੇ ਨੇ।
The only party that they knew was the Labour Party out in Fowler. They didn't know anybody else. There's no competition. People were just going by the same thing over and over, and you probably didn't know that you can actually have another choice. So until we gave them a choice, voting behavior started to shift over to an independent, and they're seeing that, oh my God, actually things are getting done, having somebody else who's not part of a major party.
ਦਾਏ ਦਾ ਕਹਿਣਾ ਹੈ ਕਿ ਉਸਦੇ ਵੋਟਰ ਖੱਬੇ ਅਤੇ ਸੱਜੇ ਵਰਗੇ ਰਵਾਇਤੀ ਰਾਜਨੀਤਿਕ ਵੋਟਿੰਗ ਵਫਾਦਾਰੀ ਦੀ ਪਰਵਾਹ ਨਹੀਂ ਕਰਦੇ.
I've got one of the most multicultural and multi-faith electorate in the country. Fala has a large proportion of Vietnamese-born, Chinese-born, people from Iraqi, from Lebanon, from Laos, from Cambodia, Eastern European and their children. They don't focus much on what we in the media often focus on and we see. There's a real disconnect to what we discuss, to what the ordinary working mums and dads are experiencing at a local level.
ਉਸਨੇ ਦੱਸਿਆ ਕਿ ਉਸਦੇ ਵੋਟਰਾਂ ਵਿੱਚ ਪ੍ਰਵਾਸੀ ਭਾਈਚਾਰਾ ਇਸ ਸਾਲ ਦੀਆਂ ਚੋਣਾਂ ਦੌਰਾਨ ਰਹਿਣ-ਸਹਿਣ ਦੀ ਲਾਗਤ ਉੱਤੇ ਕੇਂਦਰਿਤ ਹੈ.
Energy bills, insurance costs, food has gone up, you know, rent, interest rates, that's impacting how they run their businesses, how they raise their families. These are issues and I hear that, how do I try and fix that for our communities?
ਆਸਟ੍ਰੇਲੀਆ ਵਿੱਚ ਚੀਨੀ ਅਤੇ ਦੱਖਣੀ ਏਸ਼ੀਅਨ ਭਾਈਚਾਰੇ ਤੇਜ਼ੀ ਨਾਲ ਵਧ ਰਹੇ ਨੇ. ਨਿਊ ਸਾਊਥ ਵੇਲਸ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫੈਸਰ ਸੁਖਮਨੀ ਖੁਰਾਨਾ ਨੇ ਇਨ੍ਹਾਂ ਆਬਾਦੀ ਵਿੱਚ ਰਾਜਨੀਤਿਕ ਸਾਖਰਤਾ ਅਤੇ ਭਾਗੀਦਾਰੀ ਦੀਆਂ ਦਰਾਂ ਦੀ ਖੋਜ ਕੀਤੀ ਹੈ.
I think the main takeaway from this survey was despite a number of these people having lived in Australia for over 10 years and 70% of Australian citizens, their understanding of Australia's voting systems was around 50%. Of course, people will try and compare it with the general Australian population, but I think there are different samples altogether because these people haven't been to primary school or secondary school in Australia.
Associate Professor Khurana da kehna hai ਕਿ ਫੋਕਸ ਗਰੁੱਪਾਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਨ੍ਹਾਂ ਭਾਈਚਾਰਿਆਂ ਵਿੱਚ ਰਾਜਨੀਤਿਕ ਅਤੇ ਮੀਡੀਆ ਦੀ ਸਮਝ ਰੱਖਣ ਵਾਲੇ ਲੋਕ ਸਮਝ ਨੂੰ ਉਤਸ਼ਾਹਿਤ ਕਰਨ ਅਤੇ ਗਲਤ ਜਾਣਕਾਰੀ ਨੂੰ ਦੂਰ ਕਰਨ ਲਈ ਵਿਚੋਲੇ ਵਜੋਂ ਕੰਮ ਕਰ ਰਹੇ ਸਨ.
So the 50% might look really horrifying to think about all these people who don't understand Australia's voting system completely, yet they're in a system which has compulsory voting. But the flip side is there's also really politically active, politically literate, media savvy individuals in these groups who are trying to work on and tackle that problem.
Mohib Iqbal, Australia de Afghani Bhaichare da hissa ne.
I think one important thing to note about migrants is that migrants are a very diverse group of people. They come from different faith, a different background, and different affiliations in terms of their past experiences. If we talk about first generation migrants, and then the second generation migrants have their own experiences and have their own perspective on politics.
ਉਹਨਾਂ ਦੀ ਸਮਝ ਅਨੁਸਾਰ ਵਿਭਿੰਨ ਭਾਈਚਾਰੇ ਰਾਜਨੀਤਿਕ ਸਪੈਕਟ੍ਰਮ ਦੇ ਇੱਕ ਪਾਸੇ ਦੇ ਪੱਖ ਵਿੱਚ ਨੇ.
I would say there is quite a representation on both sides, but I would say that might be slightly tilted towards the left. I think the humanitarian, equity, multiculturalism language that could be found on the left is more accommodating and people feel more comfortable. But that doesn't mean everyone is on this side. Like
Afghani bhaicharyan layi do mukh mudde parvas ate aarthik mauke ne.
Each party's approach to humanitarian visas and family reunion is an important issue to people.
The older generation of migrants and refugees are feeling like, oh my God, why are we bringing so many in?
Dai da kehna hai ki parvas neetiyan vi is chon duran usde bhaichare layi ik mudda ne.
We've had about over 10,000 refugees resettled here, and that 10,000 were just put in our city with no additional infrastructure, public transport, roads, houses, schools, health, jobs. That then would create tension in the community about why is it our hospital so crowded? Why is it our school so crowded? The reaction out of that is to stop migration, and that's what we're seeing at the moment. And that is as a result of poor planning for a multicultural community.
ਐਸੋਸੀਏਟ ਪ੍ਰੋਫੈਸਰ ਖੁਰਾਨਾ ਦਾ ਕਹਿਣਾ ਹੈ ਕਿ ਏਸ਼ੀਆਈ ਪ੍ਰਵਾਸੀ ਭਾਈਚਾਰੇ ਮੁੱਦਿਆਂ ਉੱਤੇ ਵੋਟ ਦਿੰਦੇ ਨੇ ਅਤੇ ਇਸ ਕਾਰਨ ਵੋਟਰ ਬਦਲਦੇ ਰਹਿੰਦੇ ਨੇ.
Political allegiance in Asian Australian communities isn't as pronounced. That has been borne out since the 2019 election data. It does move around, it does shift around from Labor to Liberal, depending on what is happening in that particular election campaign. And we did find how their countries of origin were being talked about was important for, say, the Chinese origin communities. But there were also shared issues that they were voting on, like the reputation of the candidate, as well as policies.
ਪਰ ਉਸ ਨੂੰ ਉਮੀਦ ਹੈ ਕਿ ਆਸਟ੍ਰੇਲੀਆ ਦੀਆਂ ਰਾਜਨੀਤਿਕ ਪਾਰਟੀਆਂ ਚੀਨੀ ਅਤੇ ਦੱਖਣੀ ਏਸ਼ੀਅਨ ਭਾਈਚਾਰਿਆਂ ਦੇ ਰਾਜਨੀਤਿਕ ਸਾਖਰਤਾ ਪੱਧਰਾਂ ਬਾਰੇ ਉਸ ਦੀ ਖੋਜ ਦੀ ਵਰਤੋਂ ਕਰਨਗੀਆਂ ਅਤੇ ਪ੍ਰਵਾਸੀਆਂ ਨੂੰ ਆਸਟ੍ਰੇਲੀਆ ਦੀ ਚੋਣ ਪ੍ਰਣਾਲੀ ਦੇ ਕੰਮ ਕਰਨ ਦੇ ਤਰੀਕੇ ਨੂੰ ਸਮਝਣ ਵਿੱਚ ਮਦਦ ਕਰਨ ਲਈ ਵੀ ਕੰਮ ਕਰਨਗੀਆਂ।
I think the biggest takeaway that Australian political parties could use from this research is to use the community experts to really leverage that community expertise. They can be real intermediaries between the political parties and the communities at the grassroots level in terms of trying to understand what their genuine concerns are and communicating with people.
ਇਹ ਜਾਣਕਾਰੀ SBS ਐਗਜ਼ਾਮਿਨਸ ਦੀ ਟੀਮ ਤੋਂ ਐਲੈਕਸ ਟੈਰਨੇ ਅਤੇ ਓਲੀਵੀਆ ਦੀ ਓਰੀਓ ਦੀ ਸਹਾਇਤਾ ਨਾਲ ਪੰਜਾਬੀ ਵਿੱਚ ਜਸਦੀਪ ਕੌਰ ਗਿੱਲ ਵੱਲੋਂ ਪੇਸ਼ ਕੀਤੀ ਗਈ ਹੈ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।
ਸੋ ਕਿਵੇਂ ਲੱਗਿਆ ਸਾਡਾ ਅੱਜ ਦਾ ਇਹ ਪ੍ਰੋਗਰਾਮ ਦੱਸਿਓ ਜ਼ਰੂਰ। ਮੈਂ ਹਾਂ ਪੁਨੀਤ ਟਿੰਗਰਾ ਅਤੇ ਤੁਸੀਂ ਫੀਡਬੈਕ ਭੇਜ ਸਕਦੇ ਹੋ ਸਾਡੇ ਫੇਸਬੁੱਕ ਜਾਂ ਇੰਸਟਾ ਪੇਜਸ ਤੇ। ਹੁਣ ਲੈਂਦੇ ਹਾਂ ਇਜਾਜ਼ਤ ਇੱਕ ਹੋਰ ਗਾਣੇ ਦੇ ਨਾਲ। ਸੁਣੋ ਇਨਸੈਪਸ਼ਨ ਬਾਏ ਰੋਬਿਨ ਸੰਧੂ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।